ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਭਗਤ ਖਜ਼ਾਨਾ ਭਗਤਨ ਕਉ ਦੀਆ ਨਾਓ ਹਰ ਧਨ ਸਚ ਸੋਈ ਅਖੋਟ ਨਾਮ ਧਨ ਕਦੇ ਨਖੁੱਟਾ ਨਾਹੀ ਕਿਨੈ ਨਾ ਕੀਮਤ ਹੋਈ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸਚ ਸੋਈ ਭਗਤ ਖਜ਼ਾਨਾ ਭਗਤਨ ਕਉ ਦੀਆ ਨਾਉ ਹਰ ਧਨ ਸਚ ਸੋਈ ਅਖੁੱਟ ਨਾਮ ਧਨ ਕਦੇ ਨਿਖੁੱਟਾ ਨਾਹੀ ਕਿਨਾ ਨਾ ਕੀਮਤ ਹੋਈ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸਚ ਸੋਏ ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ ਬਿਨ ਸ਼ਬਦਾ ਜਗ ਭੁੱਲਦਾ ਫਿਰਦਾ ਦਰਗਹ ਮਿਲਾ ਸਜਾਏ ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ ਬਿਨ ਸ਼ਬਦਾ ਜਗ ਭੁੱਲਦਾ ਫਿਰਦਾ ਦਰਗਹ ਮਿਲਾ ਸਜਾਏ
ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸੂਬ ਗੁਰੂ ਖਾਲਸਾ ਸਾਧ ਸੰਗਤ ਜੀ ਦੀਨ ਦੁਨੀਆਂ ਦੇ ਬਾਲਕ ਧੰਨ ਧੰਨ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸੁਚੇਤ ਕੀਤਾ ਗੁਰੂ ਕੇ ਸਿੱਖਾ ਤੂੰ ਪ੍ਰਦੇਸ਼ ਦੇ ਵਿਚ ਦੋ ਮਹੀਨੇ ਕਿਸੇ ਆਪਣੇ ਸਾਕ ਸੰਬੰਧੀ ਨੂੰ ਮਿਲਣ ਜਾਣਾ ਤੇ ਆਪਣੇ ਪਰਿਵਾਰ ਨੂੰ ਛੇ ਮਹੀਨੇ ਕਹਿਣਾ ਕਿ ਮੈਂ ਪ੍ਰਦੇਸ਼ ਵਿਚ ਜਾਣਾ ਤੇ ਮੇਰਾ ਲੇਹੜੇ ਲੱਦੇ ਦਾ ਪ੍ਰਬੰਧ ਕਰੋ ਅਰੇਂਜਮੈਂਟ ਕਰੋ ਜਦਕਿ ਆਪਾਂ ਦੋ ਮਹੀਨਿਆਂ ਤੋਂ ਬਾਅਦ ਵਾਪਸ ਆ ਜਾਣਾ ਲੇਕਿਨ ਜਿਹੜੇ ਸਫ਼ਰ ਤੋਂ ਆਪਾਂ ਦੁਬਾਰਾ ਵਾਪਸ ਨਹੀਂ ਆਉਣਾ ਉਹਦਾ ਕਦੇ ਆਪਾਂ ਪ੍ਰਬੰਧ ਹੀ ਨਹੀਂ ਕੀਤਾ ਬਾਹਰ ਦੀ ਗੱਲ ਤਾਂ ਛੱਡੋ ਆਪਾਂ ਇੰਡੀਆ ਵਿਚ ਭਾਰਤ ਵਿਚ ਕਿਤੇ ਪੰਜ ਸੱਤ ਦਿਨ ਕਿਸੇ ਆਪਣੇ ਮਿੱਤਰ ਰਿਸ਼ਤੇਦਾਰ ਕੋਲ ਜਾਣਾ ਹੋਵੇ ਨਾ ਤੇ ਆਪਾਂ ਪ੍ਰਬੰਧ ਕਰਦੇ ਹਾਂ ਸੀਟ ਦਾ ਆਪਣੇ ਬੈਗ ਦਾ ਲੇਕਿਨ ਜੇ ਯਾਤਰਾ ਤੋਂ ਮੁੜਨਾ ਨਹੀਂ ਉਹਦਾ ਪ੍ਰਬੰਧ ਵੀ ਆਪਾਂ ਨੂੰ ਕਰਨਾ ਬਣਦਾ ਇਸ ਪੱਖ ਨੂੰ ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਨੂੰ ਸਮਝਾਇਆ ਸਮਝਣ ਦਾ ਯਤਨ ਕਰੀਏ ਤੇ ਮਨ ਦੀ ਇਕਾਗਰਤਾ ਦੀ ਉਪਰਾਲਾ ਕਰੋ ਬੋਲੋ ਸਤਨਾਮ ਵਾਹਿਗੁਰੂ
ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕਉ ਦੀਆ
ਆਖਿਰਕਾਰ ਭਗਤ ਬਣਦਾ ਕਿਵੇਂ ਹੈ ਇਹ ਦੋ ਸ਼ਬਦਾਂ ਦਾ ਸੁਮੇਲ ਹੈ ਭਗਤ ਗਾਦਾ ਨਾਮ ਹਾਲਤ ਤੇ ਪੱਬੇ ਦਾ ਅਰਥ ਹੈ ਭਾਏ ਵਾਲੀ ਗਤੀ ਉਹ ਮਨੁੱਖ ਜਿਹੜਾ ਅੱਠੇ ਪਿਰ ਭੈ ਵਾਲੀ ਗਤੀ ਚ ਰਹਿੰਦਾ ਪੈਂਦਾ ਕਿ ਮੈਨੂੰ ਵਾਹਿਗੁਰੂ ਵੇਖਦਾ ਉਹਨੂੰ ਕਹਿੰਦੇ ਨੇ ਭਗਤ ਲੇਕਿਨ ਇਹਦੇ ਵਾਸਤੇ ਅਸੀਂ ਆਮ ਕਰਕੇ ਜਿਹੜੇ ਤਰਕਵਾਦੀ ਨੇ ਨੁਕਤਾ ਚੀਨੀ ਸੁਭਾਅ ਵਾਲੇ ਨੇ ਉਹ ਕਹਿੰਦੇ ਭਾਈ ਸਾਹਿਬ ਇਹ ਤਾਂ ਵਿਹਲਣਾ ਦਾ ਕੰਮ ਹੈ ਅਸੀਂ ਕੰਮ ਕਾਰ ਵਾਲੇ ਹਾਂ ਜੀ ਪਾਲਣੇ ਨੇ ਧੰਦੇ ਕਰਨੇ ਨੇ ਤੇ ਜਿਹੜੇ ਵਿਹਲੇ ਨੇ ਗੁੜਕਾ ਫੜ ਕੇ ਬਾਣੀ ਪੜੀ ਜਾਂਦੇ ਨੇ ਆਖਰੇ ਕੰਮ ਕਾਰ ਕਰਦਿਆਂ ਪਰਮਾਤਮਾ ਨੂੰ ਮਿਲਿਆ ਕਿਵੇਂ ਜਾਏਗਾ। ਆਪਾਂ ਮਿੱਤਰ ਦੇ ਦੋ ਸ਼ਬਦ ਆਮ ਬੋਲਦੇ ਹਾਂ, ਮਿੱਤਰ ਦਾ ਭਾਵ ਹੁੰਦਾ ਵੀ ਜਿਹਦੇ ਅੰਦਰ ਪ੍ਰੇਮ ਵਾਲੀ ਭਾਵਨਾ ਵੀ ਉਹ ਮਿੱਤਰ, ਤੇ ਦੋਸਤ ਸ਼ਬਦ ਜਿਹੜਾ ਇਹ ਦੋ ਸ਼ਬਦਾਂ ਦਾ ਕੰਬੀਨੇਸ਼ਨ ਹੈ, ਇਕੱਠ ਹੈ। ਦੋਸਤ ਦੋ ਸੱਤ ਭਾਵ ਦੋਵਾਂ ਪਾਸਿਆਂ ਤੋਂ ਇਕ ਦੂਜੇ ਨਾਲ ਅਸੀਂ ਸੰਸੀਲੀ ਵੀ ਸਾਡੇ ਅੰਦਰ ਸੱਚ ਹੋਵੇ। ਅਗਰ ਅਸੀਂ ਮਿੱਤਰ ਨਾਲ ਝੂਠ ਬੋਲ ਕਰਕੇ ਉਹਨੂੰ ਠੱਗੀ ਮਾਰਦੇ ਅਸੀਂ ਦੋਸਤ ਨਹੀਂ। ਇਹ ਲਫ਼ਜ਼ ਮੈਂ ਕਿਉਂ ਕਹੇ ਨੇ, ਇਤਿਹਾਸ ਦੇ ਪੰਨਿਆਂ ਨੂੰ ਵਾਚੀਦਾ ਹੈ ਤੇ ਬਾਬਾ ਤਰਲੋਚਨ ਤੇ ਬਾਬਾ ਨਾਮਦੇਵ ਪਰਮਿੱਤਰ ਸਨ। ਬਾਬਾ ਨਾਮਦੇਵ ਦੀ ਬੜੀ ਚੜ੍ਹਦੀ ਅਵਸਥਾ ਹੈ, ਚੜ੍ਹਦੀ ਕਲਾ ਵਾਲੀ ਅਵਸਥਾ ਹੈ। ਆਮ ਕਰਕੇ ਬਾਬਾ ਤਰਲੋਚਨ ਜੀ ਭਗਤ ਨਾਮਦੇਵ ਕੋਲ ਆਪਣੇ ਸ਼ੰਕੇ ਰੱਖਦੇ ਨੇ ਤੇ ਬਾਬਾ ਨਾਮਦੇਵ ਉਹਦੇ ਸ਼ੰਕਿਆਂ ਦਾ ਜਵਾਬ ਦਿੰਦੇ ਹਨ। ਜਿਹੜਾ ਸ਼ੰਕਾ ਸਾਡੇ ਅੰਦਰ ਹੈ ਨਾ ਵੀ ਅਸੀਂ ਬਾਲ ਬੱਚੇਦਾਰ, ਅਸੀਂ ਗ੍ਰਿਸਤੀਆਂ, ਸਾਡੀਆਂ ਲੋੜਾਂ ਨੇ, ਅਸੀਂ ਵਿਹਲੇ ਹੋ ਕੇ ਰੱਬ ਦਾ ਨਾਮ ਕਿਵੇਂ ਲਵਾਂਗੇ, ਤੇ ਬਾਬੇ ਨਾਮਦੇਵ ਨੇ ਬੜੇ ਸਾਦੇ ਢੰਗ ਨਾਲ ਸਾਨੂੰ ਸਮਝਾਇਆ। ਉਹਨਾਂ ਨੇ ਇੱਕ ਸ਼ਬਦ ਚਾਰਿਆ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਵਿੱਚ ਅੰਕਿਤ ਹੈ, ਭਗਤ ਨਾਮਦੇਵ ਜੀ ਕਹਿੰਦੇ ਨੇ, ਆਨੀ ਲਈ ਕਾਗਦ, ਕਾਟੀ ਲਈ ਗੂਡੀ, ਆਕਾਸ ਮੱਧੇ ਭਰਮੀ ਵਾਲੇ, ਪੰਜ ਜਨਮ ਸੰਵਾਦ ਬਤੂਆ, ਚੀਸ ਡੋਰੀ ਰਾਖੀ ਵਾਲੇ, ਮਨ ਰਾਮ ਨਾਮਾ ਵੇਦੀ ਵਾਲੇ। ਜਿਵੇਂ ਕਾਗਜ਼ ਦੀ ਪਤੰਗ, ਕਾਗਜ਼ ਦੀ ਡੁੱਬੀ ਗੁੱਡੀ ਬੱਚੇ ਨੇ ਦੁਕਾਨ ਤੋਂ ਲਿਆਂਦੀ ਜਾਂ ਬਣਾਈ, ਉਹਨੂੰ ਆਕਾਸ਼ ਵਿਚ ਅਡਾਉਂਦਾ ਬੱਚਾ ਮਸੂਮ, ਤੇ ਨਾਲ ਥੱਲੇ ਆਪਣੀ ਮਾਂ ਨੂੰ ਕਹਿੰਦਾ ਵੀ ਮਾਤਾ ਮੈਨੂੰ ਚਾਹ ਦਾ ਕੱਪ ਉੱਪਰ ਦੇ ਦੇ, ਮੇਰੇ ਦੋਸਤ ਨੇ ਗੁੱਡੀ ਵਧਾਈ ਤੇ ਮੈਂ ਉਹਨੂੰ ਕੱਟਣਾ। ਆਪਣੀ ਮਾਂ ਨਾਲ ਵੀ ਗੱਲਾਂ ਕਰ ਰਿਹਾ ਤੇ ਆਪਣੇ ਦੋਸਤ ਨੂੰ ਵੀ ਕਹਿੰਦਾ ਵੀ ਤੂੰ ਆਪਣੀ ਪਤੰਗ ਅੱਗੇ ਕਰ ਮੈਂ ਕੱਟਾਂ। ਦੋ ਪਾਸੇ ਉਹਦਾ ਕੰਮ ਹੈ ਪਰ ਨਾਲ ਤੀਜੇ ਪਾਸੇ ਉਹਦੀ ਸੁਰਤੀ ਪਤੰਗ ਵਾਲੇ ਪਾਸੇ ਹੈ। ਅਗਰ ਸੁਰਤੀ ਪਾਸੇ ਚਲੀ ਜਾਏ ਨਾ ਉਹਦੀ ਪਤੰਗ ਕੱਟੀ ਜਾ ਸਕਦੀ ਹੈ, ਡਿੱਗ ਸਕਦੀ ਹੈ। ਦੂਜਾ ਉਦਾਹਰਣ ਦਿੱਤੀ ਹੈ, ਇਹ ਅਸੀਂ ਆਮ ਕਰਕੇ ਰਾਜਸਥਾਨ ਵਿਚ ਅੱਜ ਵੀ ਵੇਹਨੇ ਆ। ਉਥੇ ਸਾਡੀਆਂ ਬੀਬੀਆਂ ਧੀਆਂ ਭੈਣਾਂ, ਕਿਉਂਕਿ ਪਾਣੀ ਆਮ ਉਪਲਬਧ ਨਹੀਂ, ਉਹ ਡਿੱਗੀਆਂ ਤੋਂ ਖਾਲਾਂ ਤੋਂ ਘੜੇ ਭਰ ਕੇ ਲਿਆਉਂਦੀਆਂ ਨੇ ਤੇ ਇਕੱਠੀਆਂ ਹੋ ਕੇ ਜਾਂਦੀਆਂ ਨੇ ਬੱਚੀਆਂ ਸਾਡੀਆਂ। ਸਿਰ ਤੇ ਘੜਾ ਹੈ, ਤਾਗ ਦੇ ਨਾਲ ਬੱਚਾ ਹੈ, ਲੇਕਿਨ ਸਾਖੀ ਨਾਲ ਗੱਲਾਂ ਵੀ ਕਰਦੀਆਂ ਪਰ ਘੜਾ ਡਿੱਗਦਾ ਨਹੀਂ। ਇਹ ਨਹੀਂ ਕਿ ਘੜੇ ਨੂੰ ਪੇਚ ਲਾ ਕੇ ਬੀਬੀ ਨੇ ਸਿਰ ਨਾਲ ਫਿੱਟ ਕੀਤਾ, ਬਿਲਕੁਲ ਨਹੀਂ। ਘੜਾ ਬਿਲਕੁਲ ਸਿਰ ਦੇ ਉੱਪਰ ਰੱਖਿਆ, ਪਾਣੀ ਨਾਲ ਭਰਿਆ, ਬੱਚਾ ਢਾਗ ਨਾਲ ਹੈ, ਆਪਣੀ ਸਹੇਲੀ ਨਾਲ ਭੈਣ ਉਹ ਸਾਡੀ ਬੱਚੀ ਗੱਲਾਂ ਵੀ ਕਰਦੀ ਪਰ ਉਹ ਘੜਾ ਡਿੱਗਦਾ ਨਹੀਂ। ਇਹ ਪੰਕਤੀ ਆਨੀ ਨੇ ਕੁੰਭ, ਭਰਾਈ ਲੈ ਉਦਕ, ਰਾਜ ਕੁਆਰ ਪਰੰਦਰੀਏ, ਹਸਤ ਬਲੋਦ ਵਿਚਾਰ ਕਰਤ ਹੈ, ਚੀਸ ਗਾਗਰ ਰਾਖੀ ਵਾਲੇ। ਅਗਲੀ ਉਹਨਾਂ ਉਦਾਹਰਣ ਦਿੱਤੀ ਵੀ ਜਿਵੇਂ ਪਸ਼ੂਆਂ ਵਾਲੇ ਗੁੱਜਰ ਭਰਾ ਜਾਂ ਹੋਰ ਲੋਕ ਗਊ ਨੂੰ ਛੱਡਦੇ ਨੇ, ਬਹੁਤ ਦੂਰ ਤੱਕ ਗਊਆਂ ਨੂੰ ਲੈ ਗਏ ਪਰ ਜਿਹੜੀ ਗਾਂ ਨਾ ਉਹਦੀ ਬੱਛੀ ਵਾਲੇ ਪਾਸੇ ਸੁਦਾ ਹੈ। ਜਦੋਂ ਇਹ ਪੇੜ ਭਰ ਲੈਂਦੀਆਂ ਨੇ ਨਾ ਤੇ ਉਹ ਗਾਂ ਆਪਣੀਆਂ ਬਾਕੀ ਨਾਲਦੀਆਂ ਦੀ ਪਰਵਾਹ ਨਹੀਂ ਕਰਦੀ ਤੇ ਆਉਣ ਕਰਕੇ ਆਪਣੇ ਬੱਚੇ ਦੀ ਕੋਲ ਖਲੋ ਜਾਂਦੀ ਹੈ। ਇਸ ਪ੍ਰਕਾਰ ਜਿਨ੍ਹਾਂ ਦੇ ਅੰਦਰ ਭੈ ਵਾਲੀ ਗਤੀ ਹੈ ਨਾ, ਆਪਾਂ ਇਹ ਵੀ ਬਾਬੇ ਨਾਮ ਦਾ ਮਤਲਬ ਸ਼ਬਦ ਪੜ੍ਹਦੇ ਹਾਂ, ਨਾਮਾ ਕਹਿ ਤਰਲੋਚਨਾ ਬਾਬਾ ਨਾਮਦੇਵ ਕਹਿੰਦੇ ਮਿੱਤਰਾ ਮੇਰੀ ਗੱਲ ਸੁਣ, ਮੁਖ ਤੇ ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨੰਜ ਨਾਲ। ਹੇ ਮੇਰੇ ਮਿੱਤਰਾ, ਆਪਣੀ ਰਸਨਾ ਦੇ ਨਾਲ ਉਸ ਪਰਮਾਤਮਾ ਦਾ ਨਾਮ ਲੈ, ਹੱਥਾਂ ਦੇ ਨਾਲ ਕੰਮ ਕਰਤੇ, ਪੈਰਾਂ ਨਾਲ ਜਿੱਥੇ ਜਾਣਾ ਤੁਰਿਆ ਚੱਲ, ਤੇਰੀ ਸੁਰਤੀ ਉਸ ਪਾਸੇ ਵੱਲ ਹੋਣੀ ਚਾਹੀਦੀ ਹੈ। ਪਰ ਇਹ ਹਰ ਇੱਕ ਦੇ ਵੱਸ ਦੀ ਨਹੀਂ, ਜਿਨ੍ਹਾਂ ਦੇ ਅੰਦਰ ਭੈ ਇਹ ਖਜ਼ਾਨਾ ਵਾਹਿਗੁਰੂ ਨੇ ਉਨ੍ਹਾਂ ਨੂੰ ਦਿੱਤਾ ਹੈ। ਭਗਤ ਖਜ਼ਾਨਾ ਭਗਤਨ ਕੋ ਦੀਆ। ਇੱਕ ਨਾਲ ਮਾਫੀ ਮੰਗਾਂ ਮੈਂ ਤੁਹਾਡੇ ਕੋਲੋਂ, ਸਾਰੇ ਜਣੇ ਆਪਣੇ ਅੰਦਰ ਝਾਤੀ ਮਾਰੀਏ, ਆਪਾਂ ਗੁਰੂ ਦੇ ਦਰਬਾਰ ਵਿਚ ਕਦੇ ਗੁਰੂ ਕੋਲ ਆ ਕੇ ਭਗਤੀ ਮੰਗੀ ਨਹੀਂ, ਕਦੇ ਨਹੀਂ ਮੰਗੀ। ਕੋਈ ਤਾਂ ਇਹ ਕਹਿੰਦਾ ਵੀ ਮੇਰਾ ਫਲਾਨਾ ਕਾਰਜ ਹੋ ਜਾਏ, ਫਲਾਨਾ ਸੌਦਾ ਕਰਦਾ ਉਹ ਹੋ ਜਾਏ। ਕਈ ਇਥੋਂ ਤੱਕ ਮੈਂ ਖੁਦ ਵੇਖਿਆ ਜਿਹੜੇ ਕਹਿੰਦੇ ਨੀ ਵੀ ਮਹਾਰਾਜ ਕਿਸੇ ਦਾ ਹੱਥ ਨਾਲ ਲਵਾਈ ਸਾਨੂੰ ਨਵੇਂ ਨਰੋਇਆਂ ਨੂੰ ਲੈ ਜਾਈ, ਮੈਂ ਇਹ ਵੀ ਅਰਦਾਸ ਕਰਦੇ ਵੇਖੇ ਨੇ। ਪਰ ਇਹਦੇ ਨਾਲ ਅਸੀਂ ਗੁਰੂ ਕੋਲੋਂ ਕਦੇ ਨਾਮ ਤਾਂ ਮੰਗਿਆ ਕਰੀਏ ਨਾ। ਮੰਗਣਾ ਮੰਗਣ ਨੀਕਾ ਹਾਰ ਜਸ ਗੁਰ ਤੇ ਮੰਗਣਾ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਮੰਗਣਾ ਮਾੜਾ ਨੀ, ਮੰਗਿਆ ਕਰ। ਪਰ ਵਾਹਿਗੁਰੂ ਦੇ ਕੋਲੋਂ ਪਰਮਾਤਮਾ ਦੀ ਵਡਿਆਈ ਮੰਗਿਆ ਕਰ, ਤੇ ਜੇ ਪਰਮਾਤਮਾ ਦੀ ਵਡਿਆਈ ਕਰੇਗਾ ਤੇ ਮਗਰ ਮਗਰ ਪਦਾਰਥ ਤੁਰੇ ਫਿਰਨਗੇ। ਗੁਰੂ ਅਮਰਦਾਸ ਪਾਤਸ਼ਾਹ ਦਾ ਇੱਕ ਸ਼ਬਦ ਆਉਂਦਾ ਹੈ ਮਹੱਲਾ ਤੀਜਾ, ਬਰਮ ਬਿੰਦੇ ਤਿਸਦਾ ਬਹਿ ਮਤ ਰਹੇ, ਏਕ ਸ਼ਬਦ ਲਿਵ ਲਾਏ ਨਵ ਨਿਧੀ, ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਉਹ ਗੁਰਮੁਖ ਜਨ ਉਹ ਭਲੀਆਂ ਰੂਹਾਂ ਜਿਹੜੇ ਪਰਿਪੂਰਨ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉਂਦੀਆਂ ਨੇ ਨਾ, ਇਹ ਪਦਾਰਥ ਉਨ੍ਹਾਂ ਦੇ ਮਗਰ ਮਗਰ ਹਨ। ਇਸ ਕਰਕੇ ਮੇਰੇ ਪਾਤਸ਼ਾਹ ਕਿ ਜਿਹੜਾ ਭਗਤੀ ਦਾ ਖਜ਼ਾਨਾ ਨਾ ਇਹ ਭਗਤਾਂ ਨੂੰ ਦਿੱਤਾ, ਜਿਹੜਾ ਚਾਹਵਾਨ ਹੋਵੇਗਾ ਨਾ ਉਹੋ ਹੀ ਲਏਗਾ ਨਾ। ਸਾਡੀ ਇੰਨੀ ਢਿੱਲੀ ਅਵਸਥਾ ਹੈ, ਮੇਰੀ ਆਪਣੀ ਅੱਡ ਬੀਤੀ ਮੈਂ ਕਹਿਣ ਲੱਗਾ ਤੇ ਮਾਫੀ ਤੁਸੀਂ ਕਹਿਣਾ ਵੀ ਗਿਆਨੀ ਜੀ ਘਰ ਦੀਆਂ ਗੱਲਾਂ ਕਰੀ ਜਾਂਦੇ ਨੇ। ਮੈਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਗੋਦੀ ਚ ਹਰਿਮੰਦਰ ਸਾਹਿਬ ਬੈਠਾ ਤੇ ਮੇਰੀ ਕਿਸੇ ਆਪਣੇ ਭਰਾ ਦੇ ਨਾਲ ਸਨੇਹ ਸੀ, ਪਿਆਰ ਸੀ, ਤੇ ਮੈਂ ਇਕੱਲੇ ਨੇ ਅਰਦਾਸ ਕੀਤੀ ਪਾਤਸ਼ਾਹ ਮੇਰੇ ਤੇ ਮਿਹਰ ਕਰ, ਮੇਰੇ ਭਰਾ ਨੂੰ ਨਾਮ ਦਾਨ ਦੇ। ਮੈਨੂੰ ਕਿਸੇ ਮਜਬੂਰ ਨਹੀਂ ਕੀਤਾ, ਵਾਹਿਗੁਰੂ ਜਾਣੇ ਵੀ ਮੇਰੇ ਮਨ ਉਸ ਪਾਸੇ ਕਿਉਂ ਚਲਾ ਗਿਆ। ਮੈਂ ਹਰਿਮੰਦਰ ਸਾਹਿਬ ਤੋਂ ਬਾਹਰ ਉੱਠ ਕੇ ਲਾਚੀ ਮੇਰੀ ਕੋਲ ਆਇਆ ਤੇ ਭਾਣਾ ਰੱਬ ਦਾ ਵੀ ਉਹ ਭਰਾ ਮੈਨੂੰ ਮਿਲ ਪਿਆ ਤੇ ਮੈਂ ਉਹਨੂੰ ਆਖਿਆ ਵੀ ਵੀਰਾ ਅੱਜ ਬੜਾ ਚੰਗਾ ਦਿਨ ਹੈ, ਮੈਂ ਤੇਰੇ ਲਈ ਗੁਰੂ ਰਾਮਦਾਸ ਪਾਤਸ਼ਾਹ ਕੋਲ ਨਾਮਦਾਨ ਮੰਗ ਕੇ ਆਇਆ। ਉਹਨੇ ਇਕਦਮ ਮੇਰੀ ਗੱਲ ਕੱਢ ਕੇ ਕਹਿਣ ਲੱਗਾ ਭਾਊ ਨਾਮ ਤੋਂ ਕੀ ਲੈਣਾ, ਕਿਤੇ ਕੁਰਸੀ ਦਵਾ ਦੇ, ਇਹ ਮੇਰੀ ਅੱਡ ਬੀਤੀ ਜੇ, ਕੋਈ ਖਰਚਾ ਤਾਂ ਨਹੀਂ ਨਾ। ਪਰ ਜਿੰਨਾ ਚਿਰ ਕਿਸਮਤ ਸਾਥ ਨਾ ਦੇਵੇ ਗੁਰਮੁਖੋ, ਉਦੋਂ ਮਿਲਦਿਆਂ ਮਿਲਦਿਆਂ ਵੀ ਅਸੀਂ ਝੋਲੀ ਨੂੰ ਜੜਦੇ। ਮੇਰੇ ਮਨ ਨੂੰ ਗਹਿਰੀ ਸੱਟ ਲੱਗੀ, ਰਾਤ ਦੀ ਮੇਰੀ ਫਿਰ ਡਿਊਟੀ ਸੀ। ਮੈਂ ਉਸੇ ਮਨ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੂੰ ਆਖਿਆ ਪਾਤਸ਼ਾਹ ਮੈਂ ਦੁਪਹਿਰੇ ਤਾਂ ਤੇਰੇ ਕੋਲ ਨਾਮ ਤਾਨ ਮੰਗਿਆ ਸੀ ਆਪਣੇ ਭਰਾ ਲਈ, ਲੇਕਿਨ ਉਹ ਗਾਹਕ ਨਹੀਂ ਹੋ, ਇਹ ਹੁਣ ਤੇਰੀ ਮਰਜ਼ੀ ਤੂੰ ਦੇ ਜਾਂ ਨਾ ਦੇ, ਪਰ ਉਹ ਨਹੀਂ ਉਹ ਚਾਹੁੰਦਾ। ਇਹ ਸਾਡੀ ਅਵਸਥਾ ਬਦਕਿਸਮਤੀ, ਅਸੀਂ ਪਰਮੇਸ਼ਰ ਦੇ ਕੋਲ ਕੇਵਲ ਤੇ ਕੇਵਲ ਨਾਮ ਮੰਗੀਏ, ਪਰ ਇਹ ਮਿਲਦਾ ਕਿਹਨਾਂ ਨੂੰ, ਜਿਨ੍ਹਾਂ ਦੇ ਅੰਦਰ ਭੈ ਹੈ, ਜਿਨ੍ਹਾਂ ਦੇ ਅੰਦਰ ਡਰ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਭਗਤ ਦਾ ਖਜ਼ਾਨਾ ਨਾ ਇਹ ਭੈ ਵਾਲੀ ਗਤੀ ਵਾਲਿਆਂ ਨੂੰ ਹੀ ਮਿਲਦਾ ਹੈ।
ਮਾਓ ਹਰ ਧਨ ਸੱਚ ਸੋਏ,
ਗੁਰਮੁਖਾ ਬਾਕੀ ਦੇ ਜਿੰਨੇ ਧਨ ਨੇ ਨਾ ਇਹ ਝੂਠੇ ਹਨ। ਆਪਾਂ ਪੜ੍ਹਦੇ ਹਾਂ ਕਿ ਕਿਤਾਬਾਂ ਦੇ ਵਿਚ ਉਦਾਹਰਣਾਂ ਹੁੰਦੀਆਂ ਨੇ, ਉਰਦੂ ਵਾਲੇ ਭਰਾ ਮਿਸਾਲ ਕਹਿੰਦੇ ਨੇ, ਅੰਗਰੇਜ਼ੀ ਵਾਲੇ ਐਗਜ਼ਾਮਪਲ ਕਹਿੰਦੇ ਨੇ, ਆਪਾਂ ਪੰਜਾਬੀ ਚ ਉਦਾਹਰਣ ਕਹਿ ਦਿੰਦੇ ਹਾਂ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਨੂੰ ਕਿਤੇ ਵੱਛਦੇ ਜੇ ਨਾ, ਤੇ ਪਹਿਲਾਂ ਤਿੰਨ ਬਾਣੀਆਂ ਜਪਜੀ ਸਾਹਿਬ ਰਹਿ ਰਾਜ ਸਾਹਿਬ ਤੇ ਸੁਲ ਦਾ ਪਾਠ ਆਉਂਦਾ, ਰਾਗ ਆਰੰਭ ਹੁੰਦੇ ਨੇ ਨਾ, ਉਥੇ ਸਾਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸੁਚੇਤ ਕੀਤਾ ਵੀ ਪੁੱਤਰਾ ਇਹੋ ਜਿਹੇ ਚੀਜ਼ਾਂ ਤੈਨੂੰ ਮੂਹਣ ਵਾਸਤੇ ਮਿਲਣਗੀਆਂ ਤੇ ਕਿਤੇ ਉਲਝ ਨਾ ਜਾਈ। ਉਹ ਸ਼ਬਦ ਵੱਲ ਆਪਣੀ ਸੁਰਤੀ ਲਜਾਓ। ਧਰਤੀ ਤਾਂ ਹੀਰੇ ਲਾਲ ਜੜਤੀ, ਪਨਕ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਹੈ, ਕਰੇ ਰੰਗ ਪਸਾਓ, ਮਦ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਵਿਲਾਓ। ਇਹ ਵਾਹਿਗੁਰੂ ਮੇਰੇ ਤੇ ਮਿਹਰ ਕਰੀ, ਮੇਰੇ ਮਕਾਨ ਦੇ ਵਿਚ ਪੱਥਰ ਦੀ ਥਾਂ ਤੇ ਭਾਵੇਂ ਹੀਰੇ ਜੜੇ ਹੋਣ, ਮੇਰੇ ਆਰਾਮ ਕਰਨ ਵਾਸਤੇ ਬੜੇ ਸੋਹਣੇ ਪਲੰਗ ਡਿੱਠੇ ਹੋਣ, ਪਰ ਉਨ੍ਹਾਂ ਪਲੰਗਾਂ ਤੇ ਮੈਨੂੰ ਨੀਂਦ ਨਾ ਆਵੇ। ਮੇਰੇ ਤੇ ਕਿਰਪਾ ਕਰੀ, ਮੈਨੂੰ ਤੇਰਾ ਨਾਮ ਨਾ ਭੁੱਲੇ। ਪਹਿਲਾ ਇਹਦਾ ਪੌੜੀ ਆ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੁੱਲਾਂ ਵਿਸਰੇ, ਤੇਰੇ ਚਿੱਤ ਨਾ ਵਿਲਾਓ। ਤੇ ਦੂਜੀ ਪੌੜੀ ਆ, ਧਰਤੀ ਤਾਂ ਹੀਰੇ ਲਾਲ ਜੜਦੀ, ਪਲਕ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਹੈ, ਕਰੇ ਰੰਗ ਪਸਾਓ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਵਿਲਾਓ। ਦੁਨੀਆਂ ਦੇ ਝੂਠੇ ਚਮੜੇ ਨੂੰ ਵੇਖ ਕਰਕੇ ਕਿਤੇ ਮੇਰੀ ਬਿਰਤੀ ਚਮੜੇ ਵਾਲੀ ਨਾ ਬਣ ਜਾਏ। ਤੀਜੀ ਪੌੜੀ ਚ ਮੇਰੇ ਪਾਤਸ਼ਾਹ ਕਹਿੰਦੇ ਨੇ, ਆਪਾਂ ਕਹਿੰਦੇ ਫਲਾਨੇ ਬਾਬੇ ਨੇ ਆਹ ਆਖਿਆ, ਉਹਦੇ ਬਚਨ ਪੂਰੇ ਹੋ ਗਏ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਗੁਰਮੁਖਾ ਇਹ ਬਹੁਤ ਥੱਲੇ ਦੀ ਗੱਲ ਹੈ, ਤੇ ਜੇ ਤੇਰੀ ਅਰਦਾਸ ਪੂਰੀ ਹੋ ਜਾਂਦੀ, ਤੇਰੇ ਬਚਨ ਪੂਰੇ ਹੋ ਜਾਂਦੇ, ਤੇ ਕਿਤੇ ਉਲਝ ਨਾ ਜਾਈ, ਮੰਜ਼ਲ ਅੱਗੇ ਹੈ, ਸਿੱਧ ਹੋਵਾਂ, ਸਿੱਧ ਲਾਈ, ਰਿੱਧ ਆਖਾਂ ਆਓ, ਹੁਕਮ ਹਾਸਲ ਕਰੀ ਬੈਠਾ ਨਾਨਕਾ, ਸਭ ਆਓ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾਵੇ ਲਾਓ। ਤੇ ਚੌਥੀ ਪੌੜੀ ਚ ਆ ਗਈ ਔਂਤਰੀ ਕੁਰਸੀ। ਸੰਤ ਬਾਬਾ ਜਰਨੈਲ ਸਿੰਘ ਕਹਿੰਦੇ ਸਨ, ਮਿੱਤਰਾ ਕੁਰਸੀ ਵਾਲੇ ਪਾਸੇ ਬਹੁਤਾ ਖਿਆਲ ਨਾ ਕਰਿਆ ਕਰ, ਕਿਤੇ ਇਕ ਪਾਵਾ ਵੀ ਟੁੱਟ ਗਿਆ ਤੇ ਮਣਕੇ ਪੱਲੇ ਥੱਲੇ ਡਿੱਗ ਪਏਗਾ। ਕੁਰਸੀ ਦੇ ਚਾਰ ਪਾਵੇ ਹੁੰਦੇ ਨੇ ਨਾ, ਜੇ ਇਕ ਪਾਵਾ ਵੀ ਟੁੱਟ ਗਿਆ ਤੇ ਮਣਕੇ ਥੱਲਾ ਡਿੱਗ ਪਏਗਾ, ਮਣਕੇ ਪੱਲੇ ਟੁੱਟ ਜਾਏਗਾ ਮਣਕਾ। ਆਪਾਂ ਕੁਰਸੀ ਤੇ ਬੈਠ ਕਰਕੇ ਅੰਨੇ ਹੋ ਜਾਂਦੇ, ਸਾਨੂੰ ਨਾ ਸੁਣਦਾ ਤੇ ਨਾ ਸਾਨੂੰ ਦਿਸਦਾ। ਸਾਡੇ ਬਾਪੂ ਨੇ ਆਖਿਆ, ਮਿੱਤਰਾ ਸੁਲਤਾਨ ਹੋਵਾਂ ਮੇਰ ਲਸ਼ਕਰ, ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ, ਸਭ ਆਓ। ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ ਹਵਾ ਦੇ ਬੁੱਲੇ ਦੀ ਤਰ੍ਹਾਂ, ਬੁੱਲੇ ਦੀ ਤਰ੍ਹਾਂ ਆਪਾਂ ਹਵਾ ਦੇ ਬੁੱਲੇ ਵੇਹਨੇ ਆ ਨਾ, ਹੁਣ ਮਾੜੀ ਜੀ ਹਵਾ ਆਈ ਤੇ ਮੁੜ ਕੇ ਕੱਖ ਵੀ ਨਹੀਂ। ਕਿਤੇ ਨਿਗਾਹ ਮਾਰੋ, ਕੁਰਸੀ ਤੇ ਕਿੰਨੇ ਬਹਿ ਗਏ, ਅੱਜ ਉਨ੍ਹਾਂ ਨੂੰ ਚੇਤੇ ਕੋਈ ਨਹੀਂ ਜੇ ਕਰਦਾ। ਅਕਬਰ ਬਾਦਸ਼ਾਹ ਨੇ 50 ਸਾਲ ਰਾਜ ਕੀਤਾ। ਮੈਨੂੰ ਅੱਜ ਤੱਕ ਨਹੀਂ ਪਤਾ ਵੀ ਅਕਬਰ ਦੀ ਡੇਟ ਆਫ ਬਰਥ ਕੀ ਸੀ। 50 ਸਾਲ ਰਾਜ ਕੀਤਾ। ਲੇਕਿਨ ਇਕ ਬਾਬਾ ਕਬੀਰ ਜਿਹੜਾ ਖੱਡੀ ਤੇ ਕੱਪੜੇ ਹੁੰਦਾ, ਉਹਦੇ ਜਨਮ ਦਿਹਾੜੇ ਤੇ ਛੁੱਟੀ ਕਰਦੇ ਆ ਹਿੰਦੁਸਤਾਨ ਵਿਚ, ਕਿਉਂਕਿ ਉਹਦੇ ਕੋਲ ਨਾਮ ਧਨ, ਉਹ ਕੁਰਸੀ ਦਾ ਚਾਹਵਾਨ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਅਸਲੀ ਜਿਹੜਾ ਖਜ਼ਾਨਾ ਨਾ, ਇਹ ਭਾਈ ਪਰਮਾਤਮਾ ਦਾ ਨਾਮ ਹੈ, ਸੱਚ ਤੋਂ ਭਾਵ ਦਾ ਸਦੀਵੀ ਤੌਰ ਤੇ ਰਹਿਣ ਵਾਲਾ। ਉਹ ਪਹਿਲਾਂ ਵੀ ਤਾਕਤ ਸੀ, ਹੁਣ ਵੀ ਹੈ, ਤੇ ਆਉਣ ਵਾਲੇ ਜਿਹਨੂੰ ਆਪਾਂ ਕਹਿੰਦੇ ਐਕਸਪਾਇਰੀ ਡੇਟ, ਦਵਾਈ ਲੈਣੀ ਤੇ ਆਪਾਂ ਕਹਿੰਦੇ ਇਹ ਐਕਸਪਾਇਰੀ ਡੇਟ ਵੀ ਕਿਤੇ ਲੰਘਦਾ ਨਹੀਂ, ਗੀ ਨੁਕਸਾਨਦਾਇਕ ਹੈ। ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ, ਇਹਦੀ ਐਕਸਪਾਇਰੀ ਡੇਟ ਕੋਈ ਨਹੀਂ, ਇਹ ਪੁਰਾਣਾ ਨਹੀਂ ਹੁੰਦਾ।
ਅਖੋਟ ਨਾਮ ਧਨ ਕਦੇ ਨਖੁੱਟਾ ਨਾਹੀ।
ਬਾਕੀ ਦੀਆਂ ਚੀਜ਼ਾਂ ਗੁਰਮੁਖੋਂ ਸਾਰੀਆਂ ਮੁੱਕ ਜਾਂਦੀਆਂ ਨੇ, ਲੇਕਿਨ ਵਾਹਿਗੁਰੂ ਦਾ ਨਾਮ ਮੁੱਕਦਾ ਨਹੀਂ। ਆਪਾਂ ਖਰਾ ਸੌਦੇ ਦਾ ਇਤਿਹਾਸ ਪੜ੍ਹਦੇ ਹਾਂ, ਗੁਰਦੁਆਰਾ ਬਣਿਆ, ਖਰਾ ਸੌਦਾ ਪਾਕਿਸਤਾਨ ਚ ਰਹਿ ਗਿਆ। ਸਾਡੇ ਇਹ ਬਦਕਿਸਮਤੀ, ਇਸ ਸਟੇਜ ਤੇ ਮੰਜੀ ਸਾਹਿਬ ਸਤਿਕਾਰਯੋਗ ਗਿਆਨੀ ਸੰਤ ਸਿੰਘ ਮਸਕੀਨ ਸਿੰਘ ਨੇ, ਸਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਨੇ ਬੜੀ ਸੁੰਦਰ ਉਦਾਹਰਨ ਦਿੱਤੀ ਸੀ। ਉਹ ਕਹਿੰਦੇ 84 ਦਾ ਅਟੈਕ ਹੋਇਆ, ਸਰਕਾਰ ਦੀ ਮਿਲੀ ਭੁਗਤ ਨਾਲ ਸਾਨੂੰ ਖੁੱਲੇ ਆਮ ਕਤਲ ਕੀਤਾ ਗਿਆ। ਇਹ ਮਸਕੀਨ ਸਾਹਿਬ ਦੇ ਬੋਲ ਨੇ। ਕਹਿੰਦੇ ਕਾਨਪੁਰ ਇੱਕ ਪੰਡਿਤ ਵੀਰ ਤੇ ਇੱਕ ਮੌਲਵੀ ਸਾਹਿਬ ਗੁਆਂਢੀ ਸਨ ਤੇ ਆਪਸ ਮੇਂ ਪ੍ਰੇਮ ਨਾਲ ਗੱਲਾਂ ਕਰਨ ਲੱਗ ਪਏ ਤੇ ਗੱਲਾਂ ਕਰਦਿਆਂ ਕਰਦਿਆਂ ਉਹ ਪੰਡਿਤ ਭਰਾ ਕਹਿਣ ਲੱਗਾ ਵੀ ਸਿੱਖਾਂ ਨੂੰ ਇੰਨੀ ਮਾਰ ਪਈ ਹੈ ਮੈਂ ਅਸਲੀ ਸਿੱਖ ਨੂੰ ਕਿਤੇ ਸਟੇਸ਼ਨ ਤੇ ਮੰਗਦਿਆਂ ਨਹੀਂ ਵੇਖਿਆ ਤੇ ਉਹ ਮੀਆਂ ਜੀ ਕਹਿਣ ਲੱਗੇ ਮਿੱਤਰਾ ਇਹਨਾਂ ਮੰਗਣਾ ਵੀ ਨਹੀਂ ਕਿਉਂਕਿ ਇਨ੍ਹਾਂ ਦੇ ਬਾਪੂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ 20 ਰੁਪਈਆਂ ਦੀ ਐਫ ਡੀ ਕਰਾਈ ਹੈ ਉਹਦਾ ਵਿਆਜ ਹੀ ਇੰਨਾ ਵੱਧ ਜਾਂਦਾ ਵੀ ਉਹ 20 ਦੀ ਐਫ ਡੀ ਨਹੀਂ ਮੁੱਕਦੀ ਇਹ ਯਾਦ ਰੱਖਿਆ ਜੇ ਜਿਹੜਾ ਮੰਗਦਾ ਨਾ ਉਹ ਸਿੱਖ ਨਹੀਂ ਅਸੀਂ ਮੰਗਣਾ ਕੇਵਲ ਤੇ ਕੇਵਲ ਗੁਰੂ ਕੋਲੋਂ ਜਿਹੜਾ ਬੰਦਿਆਂ ਕੋਲ ਮੰਗਦਾ ਨਾ ਉਹ ਗੁਰਮਤ ਦੀ ਉਲੰਘਣਾ ਕਰਦਾ ਸਾਡੇ ਗੁਰਦੇਵ ਨੇ ਸਾਨੂੰ ਆਖਿਆ ਮਨੁੱਖੀ ਟੇਕ ਬਿਰਥੀ ਸਭ ਜਾਣ ਦੇਵਨ ਕਉ ਏਕੇ ਭਗਵਾਨ ਸਤਿਗੁਰ ਸੱਚਾ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦਾ ਨਾਮ ਹੈ ਗੁਰਮੁਖਾ ਤੋਟ ਨ ਆਵੈ ਵਕਤ ਹੋ ਜਾਏ ਜਿੰਨਾ ਵੀ ਭਜਨ ਕਰੇਗਾ ਨਾ ਜਿੰਨਾ ਵੀ ਦੂਜਿਆਂ ਦੇ ਭਲੇ ਵਾਸਤੇ ਅਰਦਾਸਾਂ ਕਰੇਗਾ ਇਹ ਮੁਕਦਾ ਨਹੀਂ ਵੱਧਦਾ ਜਾਏਗਾ ਅਖੁੱਟ ਨਾਮ ਧਨ ਕਦੇ ਨਖੁੱਟੇ ਨਾਹੀਂ ਜਿਹੜਾ ਵਾਹਿਗੁਰੂ ਦਾ ਨਾਮ ਇਹ ਮੁੱਕਣ ਵਾਲਾ ਨਹੀਂ ਕਦੇ ਮੁੱਕਦਾ ਨਹੀਂ
ਨਾ ਕੀਮਤ ਹੋਈ
ਫਿਰ ਆਪਾਂ ਕਹਿੰਦੇ ਵੀ ਫਲਾਨੀ ਚੀਜ਼ ਦੀ ਇੰਨੀ ਕੀਮਤ ਹੈ ਆਪਾਂ ਬੈਂਕਾਂ ਦੇ ਪੜਦੇ ਹਾਂ ਲਿਮਿਟਡ ਜਿਹੜੀ ਵਾਹਿਗੁਰੂ ਦੀ ਦਾਤ ਹੈ ਨਾ ਉਹ ਲਿਮਿਟਡ ਨੀ ਇਨ ਲਿਮਿਟਡ ਹੈ ਲਿਮਿਟਡ ਤੋਂ ਭਾਵ ਹੱਦ ਤੋਂ ਪਰਾਂ ਹੈ ਉਹਦਾ ਹੱਦ ਬੰਨਾ ਨਹੀਂ
ਨਾਮ ਧਨ ਮੁਖ ਉਜਲੇ ਹੋਏ
ਵਾਹਿਗੁਰੂ ਦਾ ਨਾਮ ਲਵੇਗਾ ਤੇ ਗੁਰਮੁਖਾ ਸੰਸਾਰ ਤੋਂ ਮੁਖ ਉਜਲਾ ਲੈ ਕੇ ਜਾਵੇਗਾ ਪਰ ਜਾਣਾ ਪਾਠ ਕਰਦੇ ਸਾਨੂੰ ਸਭ ਨੂੰ ਪੰਕਤੀਆਂ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਇਹ ਜਿਹੜਾ ਸ਼ਲੋਕ ਹੈ ਨਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿਚ ਦੋ ਥਾਵਾਂ ਤੇ ਆਇਆ ਇਹ ਮੈਂ ਤਾਂ ਕਹਿਣ ਲੱਗਿਆ ਵੀ ਕਈ ਵਾਰ ਗੁਰਮੁਖ ਪਿਆਰੋ ਕੋਈ ਸ਼ਬਦ ਪੜ੍ਹਦੇ ਆਪਾਂ ਕਿੰਤੂ ਕਹਿੰਦੇ ਆਹ ਲਫ਼ਜ਼ ਕਿਉਂ ਜੋੜਿਆ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਇਹ ਸ਼ਲੋਕ ਅੱਗੇ ਸ੍ਰੀ ਰਾਗ ਦੇ ਵਿਚ ਵੀ ਮਹੱਲਾ ਦੂਜਾ ਦੇ ਸਿਰਲੇਖ ਥੱਲੇ ਆਉਂਦਾ ਭਾਵ ਜਿਨ੍ਹਾਂ ਪਰਮੇਸ਼ਰ ਦੇ ਪਿਆਰਿਆਂ ਨੇ ਵਾਹਿਗੁਰੂ ਦਾ ਨਾਮ ਜਪਿਆ ਉਨ੍ਹਾਂ ਦੇ ਨਾਲ ਹੋਰ ਕਈਆਂ ਦੀ ਕਲਿਆਣ ਹੋ ਗਈ
ਹਰ ਪਾਇਆ ਸੱਚ ਸੋਈ
ਔਰ ਉਹਦਾ ਹਰੀ ਹਰ ਥਾਂ ਤੇ ਵਿਆਪਕ ਹੈ ਨਾ ਜਿਹੜਾ ਸਦੀਵੀ ਤੌਰ ਤੇ ਰਹਿਣ ਵਾਲਾ ਉਹਦੀ ਪ੍ਰਾਪਤੀ ਹੋ ਗਈ ਉਹਨਾਂ ਗੁਰਮੁਖਾਂ ਨੂੰ
ਮਨ ਮੇਰੀ ਗੁਰ ਸ਼ਬਦੀ ਹਰ ਪਾਇਆ ਜਾਏ
ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ ਵੀ ਗੁਰਮੁਖਾ ਤੂੰ ਦੂਜਿਆਂ ਨੂੰ ਤਾਂ ਕਹੀ ਜਾਣਾ ਹੈ ਕਿਤੇ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਬਾਰ ਸਾਡੇ ਵਿਚ ਬਹੁਤ ਵੱਡੀ ਔਗਣ ਆਪਾਂ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਆਪਾਂ ਹਮੇਸ਼ਾ ਦੂਜਿਆਂ ਤੇ ਉਂਗਲ ਉਠਾਉਂਦੇ ਆ ਲੇਕਿਨ ਜਿਹੜਾ ਵਾਹਿਗੁਰੂ ਹੈ ਨਾ ਉਹ ਇੰਨਾ ਸੁਚੇਤ ਇੰਨਾ ਬੇਅੰਤ ਹੈ ਉਹ ਇਕਦਮ ਸਾਡੀਆਂ ਤਿੰਨ ਉਂਗਲਾਂ ਪਿੱਛੇ ਨੂੰ ਮੋੜ ਦਿੰਦਾ ਕਹਿੰਦਾ ਗੁਰਮੁਖਾ ਤੂੰ ਉਹਦੇ ਵੱਲ ਉਂਗਲ ਕੀਤੀ ਉਹ 25% ਗਲਤ ਹੈ ਤੂੰ 75% ਗਲਤ ਹੈ ਜਦੋਂ ਆਪਾਂ ਕਿਸੇ ਵੱਲ ਉਂਗਲ ਕਰਦੇ ਹਾਂ ਨਾ ਤੇ ਉਹ ਉਂਗਲ ਨੂੰ ਸਿੱਧਿਆਂ ਕੱਲੀ ਦੇ ਖੇਚਣ ਕਰਨੀ ਪੈਂਦੀ ਹੈ ਲੇਕਿਨ ਜਿਹੜੀਆਂ ਤਿੰਨ ਉਂਗਲਾਂ ਨੇ ਨਾ ਉਹ ਆਪਣੇ ਆਪ ਹੀ ਸਾਡੇ ਵੱਲ ਮੁੜ ਜਾਂਦੀਆਂ ਨੇ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਦੂਜਿਆਂ ਨੂੰ ਨਾ ਕਹੋ ਕਿਤੇ ਆਪਣੇ ਮਨ ਨੂੰ ਵੀ ਕਹੋ ਆਪਾਂ ਰੋਜ਼ਾਨਾ ਪਾਠ ਕਰਦੇ ਗੁਰੂ ਅਮਰਦਾਸ ਪਾਤਸ਼ਾਹ ਸਾਡੇ ਤੇ ਰੋਜ਼ਾਨਾ ਰਹਿਮਤ ਕਰਦੇ ਨੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹੇ ਮੇਰੇ ਮਨਾ ਤੁਵੇਂ ਕਦੇ ਵਾਹਿਗੁਰੂ ਨਾਲ ਤੁਰ ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ ਹੇ ਮੇਰੇ ਮਨਾ ਗੁਰੂ ਦੇ ਅਭਦੇਖ ਦੁਆਰਾ ਹੀ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਉਸ ਗੁਰੂ ਦੇ ਅਭਦੇਸ਼ ਨੂੰ ਮੰਨਣ ਕਰਕੇ ਮੇਰੇ ਸਾਹਮਣੇ ਇੱਕ ਇਤਿਹਾਸ ਦੀ ਸਾਫੀ ਚੇਤੇ ਆ ਗਈ ਮੰਨਣ ਤੋਂ ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਵਿਚ ਭੂਮੀ ਚੋਰ ਦਾ ਪ੍ਰਸੰਗ ਪੜ੍ਹਦੇ ਤੇ ਸੁਣਦੇ ਆ ਭੂਮੀ ਚੋਰ ਦਾ ਕਈ ਵਾਰ ਗੁਰਮੁਖੋਂ ਉਨ੍ਹਾਂ ਦਾ ਪ੍ਰਸੰਗ ਪੜ੍ਹੀ ਦੇ ਨਾ ਤੇ ਸ਼ਰਮ ਆਉਂਦੀ ਆਪਣੇ ਆਪ ਉਪਰ ਮੈਂ ਅੱਗੇ ਵੀ ਇੱਥੇ ਜ਼ਿਕਰ ਕੀਤਾ ਸੀ ਅਸੀਂ ਸੱਜਣ ਠੱਗ ਨੂੰ ਮਾੜਾ ਕਹੀ ਜਾਂਦੇ ਆ ਲੇਕਿਨ ਸਾਡੇ ਨਾਲੋਂ ਹਜ਼ਾਰਾਂ ਗੁਣਾ ਚੰਗਾ ਹੈ ਉਹਨੇ ਇੱਕ ਸ਼ਬਦ ਸੁਣਿਆ ਤੇ ਕੰਨਾਂ ਨੂੰ ਹੱਥ ਲਾਇਆ, ਤੋਬਾ ਕੀਤੀ, ਮੁੜ ਕੇ ਉਹ ਮਿੱਤਰ ਬਣ ਗਿਆ, ਉਹਨੇ ਧਰਮ ਦਾ ਪ੍ਰਚਾਰ ਕੀਤਾ ਤੇ ਜੋ ਲੁੱਟਿਆ ਸੀ ਉਹ ਵੰਡ ਕੱਤਿਆ। ਇੱਕ ਸ਼ਬਦ ਉਜਲ ਕਹਿਹਾਂ ਚਿਲਕਣਾ, ਘੋਟ ਨੂੰ ਕਾਲੜੀ ਬਸ, ਧੋਤਿਆਂ ਜੂਠ ਨਾ ਉਤਰੇ ਜੇ ਸੋ ਧੋਵਾਂ ਤੇਸ। ਇਹ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸੱਜਣ ਨੂੰ ਮੁਖਾਤਬ ਕਰਕੇ ਸ਼ਬਦ ਉਚਾਰਨਾ ਕੀਤਾ ਤਲੰਬੇ ਸ਼ਹਿਰ ਵਿਚ। ਅਸੀਂ ਹਜ਼ਾਰਾਂ ਸ਼ਬਦ ਪੜ੍ਹੇ, ਹਜ਼ਾਰਾਂ ਸੁਣੇ ਤੇ ਦਾਰ ਲੱਗੇ ਤੇ ਅਸੀਂ ਕਿਸੇ ਦਾ ਲਿਹਾਜ਼ ਨਹੀਂ ਜੀ ਕਰਦੇ। ਅਸੀਂ ਠੱਗ ਕਿਉਂ ਠੱਗ ਸੀ? ਭੂਮੇ ਦੀ ਸਾਖੀ ਪੜ੍ਹੀ ਤੇ ਮੇਰਾ ਅੰਦਰ ਹਿਲ ਗਿਆ, ਇਨ੍ਹਾਂ ਲੋਕਾਂ ਵਿਚ ਕਿੰਨੀ ਯੂਨਿਟੀ ਹੈ। ਇਨ੍ਹਾਂ ਨੇ ਇਕ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ ਵੀ ਆਪਾਂ ਚੋਰ ਹਾਂ ਤੇ ਆਪਾਂ ਸੰਤ ਕੋਲ ਨਹੀਂ ਜਾਣਾ, ਜੇ ਆਪਾਂ ਗਏ ਤੇ ਆਪਾਂ ਨੂੰ ਸੰਤ ਵਿਗਾੜ ਦੇਗਾ, ਚੋਰੀ ਤੋਂ ਢਾ ਦੇਗਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਉਥੇ ਜਾ ਕੇ ਆਪਣਾ ਪੜਾਅ ਕੀਤਾ, ਡੇਰਾ ਕੀਤਾ, ਕੁਝ ਸਮਾਂ ਟਿਕੇ। ਉਨ੍ਹਾਂ ਦੇ ਮਨ ਨੇ ਝੋੜਿਆ, ਕਹਿਣ ਲੱਗੇ ਵੀ ਨਿਕੰਮਿਓ, ਆਪਾਂ ਕੋਲ ਨਹੀਂ ਗਏ ਤੇ ਅੱਜ ਪਤਾ ਲੱਗਾ ਉਨ੍ਹਾਂ ਨੇ ਜਾਣਾ ਤੇ ਕੰਮ ਸੋ ਕੰਮ ਵਿਦਾ ਹੀ ਕਰ ਆਓ, ਅੱਗੇ ਤਾਂ ਆਪਾਂ ਨਹੀਂ ਗਏ, ਵਿਦਾ ਹੀ ਕਰ ਆਈਏ। ਕਹਿੰਦੇ ਕੌਣ ਜਾਵੇ? ਕਹਿਣ ਲੱਗੇ ਆਪਣਾ ਮੁਖੀਆ ਜਾਏਗਾ। ਚਲਾ ਗਿਆ ਤੇ ਗੁਰਦੇਵ ਕਹਿਣ ਲੱਗੇ, ਮਿੱਤਰਾ ਤੂੰ ਪਹਿਲੇ ਦਿਨ ਆਇਆ ਸੀ, ਇੰਨੇ ਚ ਤੁਹਾਡੇ ਕੋਲ ਰਹੇ ਤੇ ਆਇਆ ਨਹੀਂ। ਸਦਕੇ ਜਾਵਾਂ ਗੁਰੂ ਦੇ ਤੇ ਸਦਕੇ ਜਾਵਾਂ ਸਿੱਖ ਦੇ। ਕਹਿਣ ਲੱਗਾ ਕੀ ਦੱਸਾਂ ਮਹਾਰਾਜ, ਮੈਂ ਚੋਰਾਂ ਤੇ ਮੈਨੂੰ ਪਤਾ ਵੀ ਤੂੰ ਚੋਰੀ ਤੋਂ ਰੋਕਣਾ, ਮੈਂ ਤਾਂ ਨਹੀਂ ਆਇਆ, ਮੈਂ ਚੋਰ ਹਾਂ। ਉਹਦੀ ਕਿੰਨੀ ਦਲੇਰੀ ਵੀ ਉਹਨੇ ਆਪਣੇ ਆਪ ਨੂੰ ਚੋਰ ਆਖਿਆ, ਆਪਾਂ ਨਹੀਂ ਜੀ ਪੈਰਾਂ ਤੇ ਪਾਣੀ ਪੈਣ ਦਿੰਦੇ, ਮੈਂ ਚੋਰ ਹਾਂ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਮਿੱਤਰਾ ਤੂੰ ਸਾਡੇ ਇਸ ਜਿਹੜੇ ਪੰਡ ਨੂੰ ਚੁੱਕਿਆ, ਅਸੀਂ ਤੈਨੂੰ ਚੁਕਾਉਣੀ ਨਹੀਂ। ਕਹਿਣ ਲੱਗਾ ਜੀ ਮੇਰੇ ਭਾਈਚਾਰੇ ਨੇ ਆਖਿਆ, ਇਹਨਾਂ ਦਾ ਨਾਂ ਨਾ ਕਰੋ, ਮੇਰਾ ਮਾਣ ਰੱਖੋ, ਪਰ ਮੈਂ ਤੁਹਾਨੂੰ ਬੇਨਤੀ ਕਰਾਂ ਵੀ ਤੁਹਾਡੀਆਂ ਸਾਰੀਆਂ ਗੱਲਾਂ ਮੰਨਾਂਗਾ, ਮੈਂ ਚੋਰੀ ਨਹੀਂ ਜੀ ਛੱਡਣੀ। ਗੁਰਦੇਵ ਕਹਿੰਦੇ ਦੋ ਗੱਲਾਂ ਨਾਲੇ ਕਹਿੰਦਾ ਵੀ ਤੁਹਾਡੀਆਂ ਮੰਨਾਂਗਾ ਤੇ ਨਾਲੇ ਚੋਰੀ ਨਹੀਂ ਛੱਡਣੀ। ਕਹਿਣ ਲੱਗਾ ਜੀ ਬਿਲਕੁਲ, ਚੋਰੀ ਨਾ ਛਡਾਇਆ ਜੇ ਤੇ ਬਾਕੀ ਜੋ ਕਹਿਣਾ ਕਹਿ ਦਿੰਦੇ ਹੋ। ਉਥੇ ਲਿਖਿਆ ਗਿਆਨੀ ਸੰਤੋਖ ਸਿੰਘ ਹੋਰਾਂ ਨੇ ਕਿ ਚੰਗਾ ਗੁਰਮੁਖਾ ਤੈਨੂੰ ਖੁੱਲੀ ਛੁੱਟੀ, ਪਰ ਇਕ ਗੱਲ ਹੈ, ਸੱਤ ਭਾਕ ਨੂੰ ਪ੍ਰਥਮ ਜਾਨੋ, ਦੁਤੀਆ ਰੰਗ ਕੁਮਾਰ ਨੇ ਠਾਨੋ, ਤ੍ਰਿਤੀਆ ਨਮਕ ਖਾਓ ਜੈ ਪੇਰਾ, ਬੋਰਾ ਨਾ ਜਿਤਵੋ ਤੇ ਕਰ ਬੇਰਾ। ਕਹਿਣ ਲੱਗਾ ਜੀ ਮੈਂ ਸਮਝਿਆ ਨੀ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਪਹਿਲੀ ਗੱਲ ਹੈ ਵੀ ਤੂੰ ਝੂਠ ਨੀ ਬੋਲਣਾ, ਸੱਚ ਬੋਲਣਾ। ਇਕ ਦੂਜਾ ਗਰੀਬ ਮਾਰ ਨਹੀਂ ਕਰਨੀ, ਤੇ ਤੀਜਾ ਜਿਹਦਾ ਲੂਣ ਖਾਵੇਗਾ ਨਾ ਹਰਾਮ ਨੀ ਕਰਨਾ, ਤੇ ਆਪਣਾ ਭਰਾਵਾ ਕੰਮ ਕਰੀ ਚੱਲ। ਪਾਤਸ਼ਾਹ ਨੂੰ ਵਿਦਾ ਕਰਕੇ ਇਹ ਤੁਸੀਂ ਭੂਮੀ ਚੋਰ ਦੀ ਸਾਖੀ ਪੜ੍ਹਨੀ, ਵਿਸਤਾਰ ਨਾਲ ਤੁਹਾਨੂੰ ਵੇਰਵਾ ਮਿਲ ਜਾਏਗਾ। ਕਹਿਣ ਲੱਗਾ ਵੀ ਇਵੇਂ ਮਾੜਾ ਘਰਾਂ ਨੂੰ ਲੁੱਟਦੇ, ਅੱਜ ਰਾਜੇ ਦਾ ਘਰ ਭੰਨਦੇ ਆ। ਤੇ ਉਹ ਲੰਘਣ ਲੱਗਾ ਤੇ ਉਹਨਾਂ ਮੁਲਾਜ਼ਮਾਂ ਨੇ ਪੁੱਛਿਆ ਵੀ ਤੂੰ ਕੌਣ? ਕਹਿੰਦਾ ਚੋਰ। ਵੇਖੋ ਸੱਚ ਦੀ ਤਾਕਤ ਕਿੰਨੀ ਹੈ। ਉਹ ਕਹਿੰਦੇ ਤੂੰ ਕੌਣ? ਕਹਿੰਦਾ ਚੋਰ। ਇਕ ਮੁਲਾਜ਼ਮ ਦੂਜੇ ਨੂੰ ਕਹਿਣ ਲੱਗਾ, ਕਿਉਂ ਮਰਦਾ? ਰਾਜੇ ਦਾ ਰਿਸ਼ਤੇਦਾਰ ਨਾ ਹੋਵੇ। ਕਹਿਣ ਲੱਗੇ ਮਹਾਰਾਜ ਜਾ ਸਕਦੇ ਹੋ, ਅਸੀਂ ਅੱਜ ਡਿਊਟੀ ਕਰਕੇ ਤੁਹਾਨੂੰ ਬੇਨਤੀ ਕੀਤੀ, ਬੁਰਾ ਨਾ ਮੰਨਣਾ। ਚਲਾ ਗਿਆ। ਰਾਜਾ ਤੇ ਰਾਣੀ ਸੁੱਤੇ ਸਨ, ਕੀ ਕੀਤਾ? ਮਾਲ ਮੱਤਾ ਹਨੇਰੇ ਵਿੱਚੋਂ ਨੇ ਇਕੱਠਾ ਕਰ ਲਿਆ, ਭੁੱਖ ਲੱਗੀ ਸੀ, ਹੱਥ ਮਾਰਿਆ ਪਲੇਟ ਦੇ ਭਾਂਡਿਆਂ ਨੂੰ। ਕਹਿਣ ਲੱਗਾ ਵੇਖਾਂ ਤਾਂ ਸਹੀ ਕੀ ਹੈ। ਜਦੋਂ ਜਵਾਨ ਤੇ ਰੱਖਿਆ ਤੇ ਕਹਿਣ ਲੱਗਾ ਤੇਰਾ ਬੇੜਾ ਤਰਜੀ ਲੂਣ ਖਾ ਬੈਠੇ ਆ, ਇਹ ਤੂੰ ਚੰਗਾ ਨਹੀਂ ਕੀਤਾ। ਜਿਹੜਾ ਉਹ ਮਾਲ ਮੱਤਾ ਭਰਿਆ ਸੀ ਨਾ, ਉਹ ਰੱਖਿਆ ਇਕਦਮ ਥੋੜਾ ਜਿਹਾ ਅੱਗੇ ਹੋਇਆ ਤੇ ਰਾਜੇ ਦੀ ਰਾਣੀ ਜਿਹੜੀ ਪਈ ਸੀ, ਕੁਦਰਤੀ ਤੌਰ ਤੇ ਉਸ ਬੀਬੀ ਦੀਆਂ, ਜਿਵੇਂ ਆਪਾਂ ਸੁੱਤੇ ਹੁੰਦੇ ਤੇ ਆਪਾਂ ਨੂੰ ਪਤਾ ਨਹੀਂ ਚੱਲਦਾ ਵੀ ਪੈਰ ਗਾਂਹ ਹੁੰਦੇ ਨੇ ਭੀ ਤੋਂ, ਨਾਲ ਪੈਰ ਅੜ ਗਿਆ। ਕਹਿਣ ਲੱਗਾ ਮੇਰੀ ਮਾਂ ਪਈ ਹੈ। ਚਲਾ ਗਿਆ, ਲੰਘ ਗਿਆ। ਰਾਜੇ ਨੇ ਚੋਰੀ ਦੇ ਸ਼ੱਕ ਵਿਚ ਲੋਕਾਂ ਨੂੰ ਕਈ ਕੁੱਟਿਆ ਤੇ ਕਹਿਣ ਲੱਗਾ ਮੇਰੇ ਗੁਰੂ ਨੇ ਆਖਿਆ ਸੀ ਗਰੀਬ ਮਾਰਨਾ ਹੋਵੇ ਚੋਰੀ ਮੈਂ ਕਰਨ ਗਿਆ ਕੋਟ ਦੂਜਿਆਂ ਨੂੰ ਪੈਂਦੀ ਹੈ ਰਾਜੇ ਕੋ ਜਾ ਕੇ ਪੇਸ਼ ਹੋਇਆ ਕਹਿਣ ਲੱਗਾ ਰਾਜਾ ਬੁਰਾ ਮਨ ਭਾਵੇਂ ਭਲਾ ਮਨ ਪਰ ਮੈਂ ਤੇਰਾ ਚੋਰ ਹੀ ਇਨ੍ਹਾਂ ਨੂੰ ਕੁੱਟ ਮਾਰਨਾ ਕਰੀ ਕਿਉਂਕਿ ਤੂੰ ਵੇਖਿਆ ਨਾ ਵੀ ਉਥੇ ਮਾਇਆ ਦੀਆਂ ਥੈਲੀਆਂ ਪਈਆਂ ਸਨ ਮੈਂ ਚੁੱਕੀ ਨੀ ਕਹਿਣ ਲੱਗਾ ਕਾਰਨ ਕਹਿੰਦਾ ਮੇਰੇ ਗੁਰੂ ਨੇ ਆਖਿਆ ਸੀ ਵੀ ਨਿਮਕ ਖਾ ਕੇ ਆਰਾਮ ਨੀ ਕਰਨਾ ਤੇ ਕਹਿਣ ਲੱਗਾ ਜੇ ਤੈਨੂੰ ਫਾਹੇ ਲਾ ਦੇ ਤੂੰ ਆਪ ਕਹਿੰਦਾ ਮੈਂ ਚੁਰ ਕਹਿੰਦਾ ਮੇਰੇ ਗੁਰੂ ਨੇ ਆਖਿਆ ਝੂਠ ਨੀ ਬੋਲਣਾ ਤੇ ਤੂੰ ਝੂਠ ਨੀ ਬੋਲਣਾ ਤੇ ਪੇਸ਼ ਹੋਇਆ ਮੈਂ ਤੈਨੂੰ ਮਾਰ ਦਿਆਂਗਾ ਤੇਰੀ ਕੀ ਹਮਦਰਦੀ ਕਹਿਣ ਲੱਗਾ ਗਰੀਬ ਮਾਰ ਹੁੰਦੀ ਸੀ ਮੇਰੇ ਨਾਲ ਉਥੇ ਜਨਮ ਸਾਖੀ ਦੇ ਕਰਤੇ ਨੇ ਲਿਖਿਆ ਵੀ ਰਾਜਾ ਕਹਿਣ ਲੱਗਾ ਮੇਰੇ ਘਰ ਔਲਾਦ ਨੀ ਇਹੋ ਜਿਹਾ ਨੇਕ ਪੱਜਾ ਪਤਾ ਨੀ ਮੇਰੇ ਘਰ ਹੋਵੇ ਜਾਂ ਨਾ ਹੋਵੇ ਉਹਨੇ ਉਸ ਭੂਮੀ ਚੋਰ ਨੂੰ ਆਪਣੇ ਰਾਜ ਭਾਗ ਦਾ ਮਾਲਕ ਬਣਾ ਦਿੱਤਾ ਆਪਾਂ ਸੱਚ ਬੋਲਾਂਗੇ ਨਾ ਦੁਨੀਆਂ ਭਾਵੇਂ ਸਾਡਾ ਸਾਥ ਛੱਡਦੇ ਗੁਰਮੁਖੋ ਵਾਹਿਗੁਰੂ ਸਾਥ ਨਹੀਂ ਦੇ ਛੱਡਦਾ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਮੇਰੇ ਮਨਾ ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ ਉਹਦੇ ਨਾਲ ਹੀ ਹਰੀ ਦੀ ਪ੍ਰਾਪਤੀ ਹੁੰਦੀ ਹੈ
ਬਿਨ ਸਬਦਾ ਜਗ ਭੁੱਲਦਾ ਫਿਰਦਾ
ਔਰ ਗੁਰੂ ਦੇ ਉਪਦੇਸ਼ ਤੋਂ ਬਿਨਾਂ ਜਿਹੜੀ ਇਹ ਦੁਨੀਆਂ ਭੁੱਲੀ ਫਿਰਦੀ ਹੈ ਭਟਕਦੀ ਫਿਰਦੀ ਹੈ
ਦਰਗਾਹ ਮਿਲਾ ਸਜਾਈ
ਪਰ ਗੱਲ ਯਾਦ ਰੱਖੀ ਉਸ ਵਾਹਿਗੁਰੂ ਦੀ ਕਚਹਿਰੀ ਦੇ ਵਿਚ ਦਰਗੇ ਦਾ ਭਾਵ ਕੋਟ ਕਚਹਿਰੀ ਜਿਹੜੀ ਵਾਹਿਗੁਰੂ ਦੀ ਕਚਹਿਰੀ ਹੈ ਨਾ ਉਹਦੇ ਵਿਚ ਤਿਲ ਤਿਲ ਤੈਨੂੰ ਸਜ਼ਾ ਮਿਲੇਗੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਚ ਪੰਕਤੀ ਆਉਂਦੀ ਹੈ ਰਤੀਓ ਮਾਸਾ ਤੋਲ ਕਢਾਵਣਿਆ ਰਤੀਓ ਮਾਸਾ ਤੋਲ ਕਢਾਵਣਿਆ ਉਥੇ ਰਤੀ ਰਤੀ ਤੇ ਮਾਸੇ ਮਾਸੇ ਦਾ ਹਿਸਾਬ ਹੋਗਾ ਉਥੇ ਹੇਰਾ ਫੇਰੀ ਨਹੀਂ ਚੱਲਣੀ ਇਸ ਕਰਕੇ ਗੁਰੂ ਦੇ ਉਪਦੇਸ਼ ਤੋਂ ਬਿਨਾਂ ਦੁਨੀਆਂ ਭੁੱਲੀ ਫਿਰਦੀ ਹੈ ਪਰ ਯਾਦ ਰੱਖੀ ਵਾਹਿਗੁਰੂ ਦੀ ਕਚਹਿਰੀ ਵਿਚ ਤੈਨੂੰ ਸਜ਼ਾ ਭੋਗਣੀ ਪਏਗੀ ਸਰਾਮ ਦੇ ਕਰਕੇ ਕਿਰਪਾ ਕਰਦੇ ਹਨ
ਇਸ ਦੇਹੀ ਅੰਦਰ ਪੰਜ ਚੋਰ ਵਸਹਾ
ਥੋੜਾ ਜਿਹਾ ਸੁਚੇਤ ਰਿਹਾ ਕਰ ਚੋਰ ਤਾਂ ਘਰ ਵਿਚ ਇਕ ਵੀ ਆ ਜੇ ਤੇ ਕੱਖ ਨੀ ਛੱਡਦਾ ਤੇਰੀ ਦੇਹ ਤਾਂ ਪੰਜ ਚੋਰ ਨੇ ਜਦੋਂ ਪੰਚਾਂ ਚੋਰਾਂ ਦੀ ਮੈਂ ਗੱਲ ਕਰਦਾ ਤੇ ਮੇਰੇ ਇਕਦਮ ਬਾਬਾ ਭਗਤ ਰਵਿਦਾਸ ਜੀ ਦਾ ਸ਼ਬਦ ਚੇਤੇ ਆ ਜਾਂਦਾ ਉਹ ਕਹਿੰਦੇ ਬੰਦਿਆ ਥੋੜਾ ਜਿਹਾ ਅੱਖਾਂ ਖੋਲ ਕੇ ਤੁਰਿਆ ਕਰ ਸਾਵਧਾਨ ਹੋ ਕੇ ਤੁਰਿਆ ਕਰ ਤੇ ਜਗਿਆਸੂ ਨੇ ਬੇਨਤੀ ਕੀਤੀ ਭਗਤ ਜੀ ਕਿਉਂ ਭਗਤ ਵਰਾਜ ਜੀ ਕਹਿੰਦੇ ਵੀ ਮੈਂ ਤੈਨੂੰ ਬੇਨਤੀ ਕਰਾਂਗੇ ਵੀ ਪੰਜ ਵੱਖ ਵੱਖ ਜਾਨਵਰ ਨੇ ਉਨ੍ਹਾਂ ਚ ਇਕ ਇਕ ਔਗੁਣ ਹੈ ਤੇ ਮਾਰੇ ਗਏ ਇਕ ਔਗੁਣ ਕਰਕੇ ਤੇਰੇ ਕੱਲੇ ਚ ਪੰਜ ਨੇ ਤੂੰ ਕਿਵੇਂ ਬਚੇਗਾ ਔਗੁਣ ਤਾਂ ਇਕ ਨੀ ਚੰਗਾ ਹੁੰਦਾ ਉਨ੍ਹਾਂ ਦਾ ਸ਼ਬਦ ਬਾਬਾ ਰਵਿਦਾਸ ਦਾ ਮ੍ਰਿਗ ਮੀਨ ਪ੍ਰੇਂਗ ਪਤੰਗ ਕੁੰਚਰ ਏਕ ਦੋਖ ਬਨਾਸ ਪੰਚ ਦੋਖ ਅਸਾਧ ਜਾਮੇ ਤਾਂ ਕੀ ਕੇਤਕਾਸ ਮੱਛੀ ਨੂੰ ਖਾਣ ਦਾ ਚਸਕਾ ਹੈ ਸ਼ਿਕਾਰੀ ਨੇ ਕੁੰਡੀ ਲਾਈ ਤੇ ਕੁੰਡੀ ਦੇ ਨਾਲ ਨਿੱਕੀ ਜੀ ਆਟੇ ਦੀ ਗੋਲੀ ਖਾਣ ਆਈ ਤੇ ਮੱਛੀ ਮਾਰੀ ਗਈ ਜਿਹੜਾ ਹਿਰਨ ਹੈ ਇਹਨੂੰ ਸੁਣ ਦਾ ਚਸਕਾ ਹੈ ਤੇ ਘੜੇ ਨੂੰ ਮੜ ਕੇ ਤੇ ਵਿਚ ਮੋਰ ਦਾ ਖੰਭ ਟੰਗ ਦਿੰਦੇ ਨੇ ਤੇ ਜਦੋਂ ਉਹਦੇ ਚੋਂ ਆਵਾਜ਼ ਨਿਕਲਦੀ ਤੇ ਹਿਰਨ ਉਥੇ ਆਣ ਕੇ ਆਪਣੀ ਬੂਥੀ ਰੱਖ ਦਿੰਦਾ ਤੇ ਮੁੜ ਕੇ ਗੁਲਾਮ ਹੋ ਜਾਂਦਾ ਭਾਈ ਗੁਰਦਾਸ ਨੇ ਘੰਡਾ ਜਿਹੜਾ ਸ਼ਬਦ ਆਪਣੀ ਰਚਨਾ ਵਿਚ ਬਹੁਤ ਵੇਰਾ ਵਰਤਨ ਨੂੰ ਕਹਿੰਦੀ ਘੰਡਾ ਜਿਹੜਾ ਜਿਹੜਾ ਪਤੰਗਾ ਹੈ ਇਹਨੂੰ ਵੇਖਣ ਦਾ ਚਸਕਾ ਹੈ ਪਰ ਜਦੋਂ ਮੈਂ ਪੰਕਤੀ ਵਿਚਾਰਦੇ ਇੱਥੇ ਬੰਦਾ ਬਹੁਤ ਡਾਊਨ ਹੋ ਜਾਂਦਾ ਹੈ ਪਤੰਗਾ ਦੀਵੇ ਦੀ ਲਾੜ ਤੇ ਆ ਕੇ ਤਾਂ ਕੁਰਬਾਨ ਹੁੰਦਾ ਪਰ ਪਤੰਗਾ ਦੀਵੇ ਦੀ ਫੋਟੋ ਤੇ ਨਹੀਂ ਆਉਂਦਾ ਆਪਣੇ ਵਿਚ ਸਾਰੇ ਔਗਣ ਆ ਗਏ ਆ ਮੋਬਾਈਲ ਆ ਗਿਆ ਔਂਤਰਾ ਛੇਵਾਂ ਗ੍ਰਹਿ ਸਾਡੇ ਤੇ ਘਰ ਵਿਚ ਪ੍ਰਾਹੁਣੇ ਆਏ ਤੇ ਪ੍ਰਾਹੁਣਾ ਵੀ ਉਹ ਮੋਬਾਈਲ ਵੇਖੀ ਜਾਂਦਾ ਤੇ ਘਰ ਵਾਲਾ ਵੇਖੀ ਜਾਂਦਾ ਗੱਲਬਾਤ ਕੋਈ ਵੀ ਨਹੀਂ ਤੇ ਕੰਨਾਂ ਦੇ ਨਾਲ ਟੂਟੀ ਲਾਈ ਮੈਂ ਕਿਹਾ ਹਿਰਨ ਦਾ ਇਹ ਘੰਟਾ ਹੈੜਾ ਹੀ ਲਾਇਆ ਇਹਨੇ ਕੰਨਾਂ ਨਾਲ ਟੂਟੀ ਲਾਈਏ ਤੇ ਅੱਖਾਂ ਉਹਦੇ ਵਾਲੇ ਪਾਸੇ ਨੇ ਉਹ ਮਿੱਤਰਾ ਬਾਬਾ ਰਵਿਦਾਸ ਕਹਿੰਦੇ ਇਕ ਇਕ ਔਗਣ ਨਾਲ ਮਾਰੇ ਗਏ ਤੇ ਤੇਰੇ ਕੋਲ ਦੋ ਤਾਂ ਹੈ ਨਾ ਵੀ ਫੋਟੋਆਂ ਵੇ ਨਾ ਤੇ ਕੰਨਾਂ ਨਾਲ ਸੁਣਦਾ ਪਰ ਪਤੰਗਾ ਦੀਵੇ ਦੀ ਫੋਟੋ ਤੇ ਨਹੀਂ ਆਉਂਦਾ ਅਸਲੀ ਨਕਲੀ ਫੋਟੋਆਂ ਨੂੰ ਵੇਖ ਕਰਕੇ ਮੋਟਰਸਾਈਕਲ ਤੇ ਜਾ ਰਹੇ ਤੇ ਮਣਕਾ ਟੁੱਟ ਜਾਂਦਾ ਤੇ ਜਾਨ ਗੁਆ ਬਹਿੰਦੇ ਆ ਮੱਛੀ ਵਿਚ ਖਾਣ ਦਾ ਚਸਕਾ, ਪਤੰਗੇ ਨੂੰ ਵੇਖਣ ਦਾ ਚਸਕਾ, ਹਿਰਨ ਨੂੰ ਸੁਣਨ ਦਾ ਚਸਕਾ ਤੇ ਭੌਰੇ ਨੂੰ ਸੁੰਘਣ ਦਾ ਚਸਕਾ, ਇੱਕ ਇੱਕ ਐਬ ਕਰਕੇ ਮਾਰੇਗਾ ਤੂੰ ਕਿਵੇਂ ਬਚੇਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਮਿੱਤਰਾ ਤੇਰੇ ਅੰਦਰ ਪੰਜ ਚੋਰ ਨੇ, ਕਹਿਣ ਲੱਗਾ ਜੀ ਮੈਂ ਸਮਝਿਆ ਨੀ, ਸਮਝਾਓ ਕਿਰਪਾ ਕਰਕੇ।
ਕਾਮ ਕ੍ਰੋਧ ਲੋਭ ਮੋਹ ਅਹੰਕਾਰਾ,
ਪੰਜ ਚੋਰ ਕਿਹੜੇ ਨੇ? ਕਾਮ ਕਾਮਨਾ, ਕ੍ਰੋਧ ਗੁੱਸਾ, ਔਰ ਲਾਲਚ, ਮੋਹ ਤੇ ਅਹੰਕਾਰ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਕਿ ਲੋਭੀ ਬੰਦਾ ਜਿਹੜਾ ਹੜਕੇ ਕੁੱਤੇ ਵਰਗਾ ਹੈ। ਹੇ ਲੋਭਾ ਲੰਪਟ ਸੰਗ ਸਿਰ ਮੋਰੇ, ਅਨਕ ਲਹਿਰੀ ਕਲੋਲ ਤੇ, ਤਵੰਤ ਜੀਆ ਬਹੁ ਪ੍ਰਕਾਰ, ਅਨਕ ਭਾਂਤ ਬਹੁ ਡੋਲ ਤੇ, ਨਾਚ ਮਿੱਤਰੰ ਨਾਚ ਇਸ਼ਟੰ ਨਾਚ ਬਾਂਧਵ ਨਾਚ ਬਾਂਧ ਪਿਤਾ ਨਾਚ ਮਾਤ ਪਿਤਾ ਤਵ ਲੱਜਿਆ, ਅਕਰਨ ਕ੍ਰੋਧ ਅਖਿਆਦ ਖਾਦਨ ਅਸਾਜੰ ਸਾਧ ਸਮਝਿਆ। ਲੋਭੀ ਕਿਸੇ ਦਾ ਮਿੱਤਰ ਨਹੀਂ।
ਅੰਮ੍ਰਿਤ ਲੁੱਟਾ ਮਨਮੁਖ ਨਹੀਂ ਬੂਝਾ,
ਮਿੱਤਰਾ ਨਾਮ ਤਨ ਤੇਰੇ ਅੰਦਰੋਂ ਤੇਰੇ ਸਵਾਦ ਤੁਰੇ ਜਾਂਦੇ ਨੇ, ਤੂੰ ਲੁੱਟੀ ਦਾ ਜਾ ਰਿਹਾ ਪਰ ਮਨ ਦੇ ਮਗਰ ਲੱਗਣ ਕਰਕੇ ਤੂੰ ਇਹਨੂੰ ਬੁੱਝਦਾ ਨੀ, ਸਮਝਦਾ ਨਹੀਂ।
ਸੁਣੈ ਪੁਕਾਰਾ,
ਮਰ ਲੱਗੋ ਉਦੋਂ ਆਏ ਆਏ ਕਵੇਗਾ ਕਾਕਾ ਮੈਂ ਮਰ ਗਿਆ, ਤੇਰੀ ਪੁਕਾਰ ਕਿਸੇ ਨੇ ਸੁਣਨੀ ਨੀ। ਉਹ ਜਦੋਂ ਅੰਤਮ ਸਮਾਂ ਆਇਆ ਨਾ, ਕੜਲਾਂ ਪੈਣਗੀਆਂ, ਉਦੋਂ ਤੇਰੀ ਪੁਕਾਰ ਕਿਸੇ ਸੁਣਨੀ ਨਹੀਂ।
ਅੰਧਾ ਜਗਤ ਅੰਧਵਰ ਤਾਰਾ,
ਇਹ ਮਨ ਤੇ ਬੁੱਧੀ ਦੀਆਂ ਦੋ ਨੇਤਰਾਂ ਤੋਂ ਬਿਨਾਂ ਇਹ ਸੰਸਾਰ ਅੰਨਾ, ਇਸ ਕਰਕੇ ਅਵਿਦਿਆ ਦੀ ਨੀਂਦ ਵਿਚ ਤੁਰਿਆ ਫਿਰਦਾ ਹੈ।
ਬਾਜ ਗੁਰੂ ਗੁਬਾਰਾ,
ਮੁਖਾ ਗੁਰੂ ਤੋਂ ਬਿਨਾਂ ਹਨੇਰਾ ਹੀ ਹਨੇਰਾ। ਜਿਹੜਾ ਗੁਰੂ ਉਹ ਚਾਨਣ ਹੈ, ਤੇ ਚਾਨਣ ਆਪਾਂ ਪੜ੍ਹਦੇ ਹਾਂ ਗੁਰਬਾਣੀ, ਇਸ ਜਗ ਮੈਂ ਚਾਨਣ ਕਰਮ ਵਸੇ ਮਰਾਏ। ਜਿਹੜੀ ਗੁਰੂ ਕੀ ਬਾਣੀ ਗੁਰਮੁਖਾ, ਇਹ ਚਾਨਣ ਹੈ ਤੇ ਜਿਨ੍ਹਾਂ ਦੇ ਕਰਮ ਚੰਗੇ ਨੇ ਉਨ੍ਹਾਂ ਦੇ ਹਿਰਦੇ ਵਿਚ ਵਸਦੀ ਹੈ।
ਮੈਂ ਮੇਰਾ ਕਰ ਕਰ ਵੇ ਗੁੱਤੇ,
ਗੁੱਤੇ ਦਾ ਪਾਪ ਖਰਾਬ ਹੋਣਾ ਲੁੱਟੇਗਾ। ਇਹ ਮੇਰਾ ਪੁੱਤ, ਇਹ ਮੇਰੀ ਧੀ, ਇਹ ਮੇਰਾ ਦੋਹਤਾ, ਪਰ ਯਾਦ ਰੱਖੀ ਪੋਤੇ ਵਾਲਿਆ, ਜਿੱਦਣ ਤੇਰੀ ਮੌਤ ਹੋਈ ਤੇਰੇ ਪੋਤੇ ਨੇ ਤੇਰੇ ਉਪਰੋਂ ਮਖਾਣੇ ਤੇ ਗਿਰੀਆਂ ਸੁੱਟਣੀਆਂ ਹੀ, ਤੇ ਬਾਪੂ ਦਾ ਮੰਜਾ ਵਿਹਲਾ ਹੋ ਗਿਆ। ਰਿਵਾਜ ਹੈ ਨਾ ਮਖਾਣੇ ਸੁੱਟਣ ਦਾ। ਮੈਨੂੰ ਕਹਿੰਦੇ ਗਿਆਨੀ ਜੀ ਕਹੋ, ਮੈਂ ਕਿਹਾ ਖੁਸ਼ੀ ਮਨਾਈ ਜਾ ਰਹੀ ਵੀ ਬਾਪੂ ਜੀ ਤੁਰ ਗਏ, ਮੰਜਾ ਵਿਹਲਾ ਹੋ ਗਿਆ। ਇਸ ਕਰਕੇ ਇਨ੍ਹਾਂ ਦੇ ਮਗਰ ਨਾ ਲੱਗ, ਇਹ ਗੁਰੂ ਤੋਂ ਬਿਨਾਂ ਹਨੇਰਾ ਹਨੇਰਾ। ਪਰ ਕਹਿੰਦਾ ਜੀ ਮੇਰੇ ਇੰਨੇ ਪੁੱਤਰ ਨੇ, ਮੇਰੇ ਕਾਕੇ ਬੜੇ ਆਗਿਆਕਾਰ ਨੇ, ਯਾਦ ਰੱਖ ਮੇਰੀ ਮੇਰੀ ਕੈਰੋਂ ਕਰਤੇ, ਸੌ ਭਰਾ ਸਨ ਸੌ ਭਰਾ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਾਂ ਯੋਜਨ ਛੱਤਰ ਚੱਲੇ ਥਾ, ਦੇਹੀ ਗਿਰਦ ਨਾ ਖਾਈ। ਆਪਾਂ ਤਾਂ ਕਹਿੰਦੇ ਮੇਰੀ ਕੋਠੀ ਬੜੀ ਵੱਡੀ, ਕਿਤੇ ਗਿਆਨੀ ਜੀ ਗੇੜਾ ਮਾਰਿਆ ਜੇ। ਰਾਵਣ ਦਾ ਸੋਨੇ ਦਾ ਮਕਾਨ ਸੀ, ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੇ ਗਿਆ।
ਕਿਹੋ ਚਲੈ ਨਾ ਚਲਦਿਆ ਨਾਲ,
ਯਾਦ ਰੱਖੀ ਇਹ ਪਦਾਰਥ, ਇਹ ਪੈਸਾ, ਇਹ ਧੀਆਂ, ਇਹ ਪੁੱਤਰ ਨਾਲ ਨਹੀਂ ਜਾਣੇ। ਉਹ ਬੀਬੀ ਜਦੋਂ ਆਨੰਦ ਕਾਰਜ ਹੁੰਦਾ ਨਾ, ਤੇ ਰਾਗੀ ਸਿੰਘ ਕਹਿੰਦੇ ਨੇ ਸੱਭੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਤੈੜੇ ਲਾਗੀ, ਬੀਬੀ ਮਗਰ ਮਗਰ ਤੁਰੀ ਜਾਂਦੀ ਜੀ। ਤੇ ਗ੍ਰੰਥੀ ਸਿੰਘ ਕਹਿੰਦਾ ਬੀਬੀ ਜੀ ਥੋੜਾ ਜਿਹਾ ਹੌਲੀ ਪੈਰ ਫੁੱਟੋ, ਪਰ ਜਿੱਦਣ ਮੌਤ ਹੋਈ ਨਾ ਉਦਣ ਘਰ ਵਾਲੀ ਨੇ ਮੜੀਆਂ ਤੱਕ ਨਾਲ ਨਹੀਂ ਜਾਣਾ। ਮੈਂ ਚੁਟਕਲੇ ਨੂੰ ਬੁਲਾ ਲਿਆ ਤੇ ਮੇਰੇ ਨਾਲ ਰਾਜਗੀ ਨੂੰ, ਬਾਬੇ ਦੀ ਬਾਣੀ ਕਹਿੰਦੀ ਘਰ ਕੀ ਨਾਰ ਬਹੁਤ ਹਿਰ ਜਾਣ ਸਿਉ, ਸਦਾ ਰਹਿਤ ਸੰਗ ਲਾਗੀ, ਜਾ ਵੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਮਰ ਗਿਆ ਨਾ ਤੇ ਮਰੇ ਨੂੰ ਹੋ ਗਏ 13 ਸਾਲ, ਜਿਹਦੇ ਨਾਲ 40 ਸਾਲ ਕੱਟੇ, ਕਿਤੇ ਖਿਆਲ ਸੁਪਨਾ ਆ ਹੀ ਜਾਂਦਾ ਨਾ। ਬੀਬੀ ਨੂੰ ਆ ਗਿਆ ਸੁਪਨਾ, ਤੇ ਬੀਬੀ ਆਪਣੇ ਪੁੱਤ ਨੂੰ ਕਹਿੰਦੀ ਪੁੱਤ ਬਾਬੇ ਮਰ ਜਾਣ। ਉਹ ਕਹਿੰਦਾ ਬੇਬੇ ਕੀ ਆਖਿਆ ਏ? ਕਹਿੰਦੀ ਮੈਨੂੰ ਜਾਪਦਾ ਬਾਬਿਆਂ ਨੇ ਪੂਰਾ ਪਾਠ ਨਹੀਂ ਕੀਤਾ, ਤੇਰਾ ਪਿਓ ਮੈਨੂੰ ਬੁਖਾਰੀ ਦੇ ਗਿਆ, ਜਿਹਦੇ ਨਾਲ 40 ਸਾਲ ਕੱਟੇ, ਉਹਨੂੰ ਸੁਪਨੇ ਚ ਵੇਖਣਾ ਨਹੀਂ ਚਾਹੁੰਦੇ। ਇਹ ਬਾਬੇ ਦੀ ਬਾਣੀ ਨੇ ਸਾਨੂੰ ਸਚੇਤ ਕੀਤਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਕੋਈ ਕਿਸੇ ਦੇ ਨਾਲ ਨਹੀਂ ਜਾਂਦਾ, ਜਿਹੜੀਆਂ ਤੇਰੀਆਂ ਐਫੜੀਆਂ ਪਈਆਂ ਨੇ ਅਲਮਾਰੀ ਚ ਪਈਆਂ ਰਹਿਣਗੀਆਂ ਐਫੜੀਆਂ। ਘਰ ਵਾਲੀ ਦਰਵਾਜੇ ਤਾਂ ਗਏ, ਤੇ ਪੁੱਤਰ ਨੇ ਲਾਂਬੂ ਲਾ ਕੇ ਗੇੜਾ ਕੱਢਿਆ ਤੇ ਜਿਦਨ ਭੋਗ ਪਿਆਰਾ ਤੇ ਕਹਿੰਦੇ ਅੱਜ ਜਲੇਬ ਨਾ ਕੱਢ ਲਈਏ, ਉਦੋਂ ਜਲੇਬ ਕੱਢਣਗੇ। ਇਸ ਕਰਕੇ ਨਾਲ ਕੀ ਜਾਏਗਾ, ਕੇਵਲ ਤੇ ਕੇਵਲ ਇੱਕ ਵਾਹਿਗੁਰੂ ਦਾ ਨਾਮ।
ਗੁਰਮੁਖ ਹੋਵੇ ਸੋ ਨਾਮ ਧਿਆਵੇ,
ਜਿਹਦਾ ਮੂੰਹ ਗੁਰੂ ਵਾਲੇ ਪਾਸੇ ਵੱਲ, ਤੇ ਗੁਰੂ ਨੇ ਆਖਿਆ ਵੀ ਮਿੱਤਰਾ ਮੌਤ ਨੂੰ ਚੇਤੇ ਰੱਖ, ਉਹ ਨਾਮ ਨਾਲ ਜੁੜਦੇ ਹਨ।
ਸਦਾ ਹਰ ਨਾਮ ਸੰਭਾਲ,
ਬਾਕੀ ਕੋਈ ਟਾਈਮ ਮਾੜਾ ਨਹੀਂ, ਉਹਨੂੰ ਦਿਨੇ ਚੇਤੇ ਕਰ, ਉਹਨੂੰ ਦੁਪਹਿਰੇ ਚੇਤੇ ਕਰ, ਉਹਨੂੰ ਰਾਤ ਨੂੰ ਚੇਤੇ ਕਰ, ਇਹ ਸੰਭਾਲ ਕੇ ਕੰਮ ਕਰ। ਸਾਂਘਣਾ ਪਿੰਡ ਇੱਥੇ ਮੈਂ ਇੱਕ ਬਜੁਰਗ ਦੇ ਦਰਸ਼ਨ ਕੀਤੇ ਕੋਈ 30 ਸਾਲ ਪਹਿਲਾਂ। ਉਹਨਾਂ ਦੀ ਅਵਸਥਾ ਸੀ ਵੀ ਜਦੋਂ ਰਾਤ ਨੂੰ ਕਿਤੇ ਉਹਨਾਂ ਨੂੰ ਜਾਗ ਆ ਜਾਂਦੀ ਨਾ, ਉਹ ਇੱਕ ਮਾਲਾ ਮੂਲ ਮੰਤਰ ਦੀ ਕਰਦੇ ਸਨ, ਬਜ਼ੁਰਗ ਸਨ। ਤੇ ਮੈਂ ਉਹਨਾਂ ਨੂੰ ਉਹਨਾਂ ਦੇ ਗੋਡੀ ਹੱਥ ਲਾਇਆ, ਨਮਸਕਾਰ ਕੀਤੇ, ਉਹਨਾਂ ਦੀ ਚੜ੍ਹਦੀ ਕਲਾ ਵੇਖ ਕੇ ਮੈਂ ਕਿਹਾ ਬਾਪੂ ਜੀ ਤੁਸੀਂ ਕਿਉਂ ਕਰਦੇ? ਕਹਿੰਦੇ ਪੁੱਤਰਾ ਮੈਂ ਇਹ ਤਾਂ ਕਰਦਾ ਵੀ ਮੇਰੀ ਜਿਹੜੀ ਸੁਤਾ ਹੈ ਨਾ, ਇਹ ਵਾਹਿਗੁਰੂ ਵਾਲੇ ਪਾਸੇ ਚਲੀ ਜਾਏ, ਕਿਉਂਕਿ ਜੇ ਮੈਂ ਮੂਲ ਮੰਤਰ ਦਾ ਇੰਨਾ ਅਭਿਆਸ ਕਰਾਂਗਾ ਤੇ ਸੌਣ ਤੋਂ ਬਾਅਦ ਕੀ ਪਤਾ ਸਵੇਰੇ ਉੱਠਣਾ ਕਿ ਨਹੀਂ ਉੱਠਣਾ। ਸਾਹਮਣੇ ਪਿੰਡ ਦੇ ਬਜੁਰਗ ਸਨ, ਮੈਨੂੰ ਨਾਂ ਨਹੀਂ ਆਉਂਦਾ। ਇਸ ਕਰਕੇ ਗੁਰਮੁਖੋ ਜਦੋਂ ਵੀ ਮੌਕਾ ਮਿਲੇ ਨਾ, ਜਿਹੜਾ ਆਪਾਂ ਘੜੀ ਮੂੜੀ ਕਹਿੰਦੇ ਨਾ ਵਾਹਿਗੁਰੂ ਵਾਹਿਗੁਰੂ, ਦਰ ਅਸਲ ਇਹ ਸਾਡੀ ਡਾਇਰੈਕਸ਼ਨ ਹੈ ਪਰਮਾਤਮਾ ਵਾਲੇ ਪਾਸੇ ਵੀ ਸਾਡੀ ਉਡਾਰੀ ਉਸ ਪਾਸੇ ਨੂੰ ਹੋਵੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਨਾ ਵੇਖ ਵੀ ਹੁਣ ਸੁਬਾਹ ਦਾ ਟਾਈਮ ਹੈ, ਇਹ ਰਾਤ ਦਾ ਟਾਈਮ ਹੈ, ਜਦੋਂ ਵੀ ਤੈਨੂੰ ਮੌਕਾ ਮਿਲਦਾ ਨਾ ਉਸ ਪਰਮਾਤਮਾ ਨੂੰ ਸਦੀਵੀ ਤੌਰ ਤੇ ਚੇਤੇ ਕਰ।
ਸੱਚੀ ਬਾਣੀ ਹਰ ਗੁਣ ਗਾਵਾ,
ਜਿਹੜੀ ਭਾਈ ਇਹ ਸੱਚੀ ਬਾਣੀ ਹੈ ਇਹਦੀ ਪਛਾਣ ਕੀ ਹੈ? ਕਿਉਂਕਿ ਜਿੰਨੇ ਧਰਮ ਗ੍ਰੰਥ ਨੇ ਕਿਹੜੇ ਜਿਹਨਾਂ ਆ ਨਕਲੀ ਨਿਹੰਕਾਰੀਆਂ ਬਣਾਈ ਅਵਤਾਰ ਬਾਣੀ, ਕਿਸੇ ਕਵੀ ਕੋ ਪੈਸੇ ਦੇ ਕੇ ਤੇ ਲਿਖਾ ਲਈ ਤੇ ਕਹਿੰਦੇ ਸਾਡੇ ਗੁਰੂ ਨੇ ਬਾਣੀ ਉਚਾਰਨ ਕੀਤੀ ਹੈ, ਇਹ ਨਹੀਂ। ਜਿਹੜੀ ਸੱਚੀ ਬਾਣੀ ਹੈ ਨਾ, ਇਹ ਕੇਵਲ ਤੇ ਕੇਵਲ ਹਰੀ ਦੀ ਗੱਲ ਕਰਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੀ ਬਾਣੀ ਚੋਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੀ ਦੀ ਤਰੀਕ ਨਹੀਂ ਲੱਭ ਸਕਦੇ। ਗੁਰੂ ਪਰਿਵਾਰ ਦੇ ਮੈਂਬਰ ਦਾ ਨਾਮ ਨਹੀਂ ਲੱਭ ਸਕਦੇ। ਗਿਆਨੀ ਤੁਸੀਂ ਗਲਤੀ ਕਰ ਗਏ ਹੋ, ਅਸਾਂ ਤਾਂ ਬਾਣੀ ਦੇ ਵਿੱਚ ਮਾਤਾ ਖੀਵੀ ਦਾ ਨਾਂ ਲੈ ਪੜਿਆ, ਅਸੀਂ ਤਾਂ ਬਾਬੇ ਮੋਹਰੀ ਦਾ ਨਾਮ ਪੜਿਆ, ਪਰ ਉਨ੍ਹਾਂ ਦਾ ਨਾਮ ਮੋਹਣ ਦਾ ਨਹੀਂ ਆਇਆ। ਮੋਹਰੀ ਦਾ ਕਿਉਂ ਆਇਆ? ਕਿਉਂਕਿ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੇ ਪੈਰੀ ਪਾਏ ਜੀ। ਉਹ ਜਿਹੜੇ ਸਨਮੁਖ ਨੇ, ਭਾਵੇਂ ਉਹ ਬਾਬਾ ਰਵਿਦਾਸ ਜੀ ਨੇ ਦੇ ਭਾਵੇਂ ਜੈ ਦੇਵ ਨੇ, ਉਨ੍ਹਾਂ ਦਾ ਨਾਂ ਹੈ, ਜਿਹੜੇ ਮਨਮੁਖ ਉਨ੍ਹਾਂ ਦਾ ਨਹੀਂ। ਇਸ ਕਰਕੇ ਭਾਈ ਜਿਹੜੇ ਗੁਰਮੁਖ ਪਿਆਰੇ ਨੇ ਨਾ, ਜਿਹੜੀ ਸੱਚੀ ਬਾਣੀ ਹੈ ਨਾ, ਇਹਦੇ ਵਿੱਚ ਕੇਵਲ ਤੇ ਕੇਵਲ ਹਰੀ ਦੇ ਗੁਣ ਹਨ।
ਨਦਰੇ ਨਦਰ ਨਿਹਾਲ,
ਗੁਰਮੁਖਾ ਕਹਿੰਦੇ ਤੇਰੇ ਤੇ ਗੁਰੂ ਦੀ ਭੋਗੀ ਨਿਗਾਹ, ਤੇਰੇ ਦੁੱਖ ਕੱਟੇ ਜਾਣਗੇ। ਨਿਹਾਲ ਤੋਂ ਭਾਵ ਦੁੱਖਾਂ ਤੋਂ ਰਹਿ ਧੋਣਾ।
ਸਤਿਗੁਰ ਗਿਆਨ ਸਦਾ ਘੱਟ ਚਾਨਣ,
ਸੱਚੇ ਗੁਰੂ ਦਾ ਗਿਆਨ ਗੁਰਮੁਖਾ ਸਦੀਵੀ ਤੌਰ ਤੇ ਹਿਰਦੇ ਦੇ ਅੰਦਰ ਚਾਨਣ ਕਰਦਾ ਹੈ। ਇਹ ਨੂਰ, ਇਹ ਪ੍ਰਕਾਸ਼ ਰੂਪ ਹੈ।
ਅਮਰ ਸਿਰ ਬਾਦ ਸਾਹਾ,
ਅਮਰ ਦਾ ਭਾਵ ਹੁੰਦਾ ਹੁਕਮ। ਅਮਰ ਦੇ ਕਈ ਅਰਥ ਨੇ, ਅਮਰ ਦਾ ਭਾਵ ਇਹ ਅਰਥ ਪਰ ਮਰਨ ਤੋਂ ਰਹਿਤ। ਅਮਰ ਦਾ ਭਾਵ ਹੈ ਇੱਥੇ ਜਿਹੜਾ ਪਰਮੇਸ਼ਰ ਹੈ ਨਾ, ਉਹਦਾ ਬਾਦਸ਼ਾਹ ਦੇ ਹੁਕਮ ਚੱਲਦਾ ਹੈ। ਸਾਡੇ ਰਾਜੇ, ਸਾਡੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਸਾਡੇ ਤੇ ਆਦਰ ਤਾਂ ਕਰ ਸਕਦੇ ਨੇ ਨਾ, ਪਰ ਜਿਹੜਾ ਉਹ ਪਰਮਾਤਮਾ ਨਾ, ਉਹਦਾ ਉਹਨਾਂ ਦੀ ਹੁਕਮ ਹੈ। ਮੇਰੇ ਪਾਤਸ਼ਾਹ ਕਹਿੰਦੇ ਪਰਮਾਤਮਾ ਨਾ ਭਾਈ, ਉਹਦਾ ਬਾਦਸ਼ਾਹ ਤੇ ਹੁਕਮ ਚੱਲਦਾ, ਸਾਰੇ ਉਹਦੇ ਹੁਕਮ ਦੇ ਵਿੱਚ ਹਨ।
ਅੰਨ ਦਿਨ ਭਗਤ ਕਰੇ ਦਿਨ ਰਾਤੀ,
ਜਿਹੜੇ ਗੁਰਮੁਖ ਜਾਣੇ ਉਹ ਦਿਨੇ ਰਾਤ ਭੈ ਦੀ ਗਤੀ ਨੂੰ ਧਾਰਨ ਕਰਕੇ ਉਸ ਵਾਹਿਗੁਰੂ ਨੂੰ ਚੇਤੇ ਕਰਦੇ ਹਨ।
ਰਾਮ ਨਾਮ ਸੱਚ ਲਾਹਾ,
ਗੁਰਮੁਖਾ ਤੂੰ ਹੀ ਇਹ ਲਾਭ ਖਟਨਾ ਕਰ। ਲਾਹ ਦਾ ਭਾਵ ਹੈ ਲਾਭ, ਫਾਇਦਾ। ਪਰਮਾਤਮਾ ਦਾ ਨਾਮ ਜਪ ਕੇ ਇਹ ਫਾਇਦੇ ਵਾਲਾ ਸੌਦਾ ਜਿਹੜਾ ਇਕੱਠਾ ਕਰ।
ਨਾਨਕ ਰਾਮ ਨਾਮ ਨਿਸਤਾਰਾ,
ਆਤਮਾ ਦੇ ਨਾਮ ਨੇ ਤੈਨੂੰ ਸੰਸਾਰ ਪਰਪੰਚ ਤੋਂ ਗੁਰਮੁਖ ਪਿਆਰ ਹੈ ਬੰਨੇ ਕਰਨਾ। ਨਿਸਤਾਰਾ ਦਾ ਭਾਵ ਤਾਂ ਸੰਸਾਰ ਪਰਪੰਚ ਤੋਂ ਬੰਨੇ ਹੋਣਾ।
ਸ਼ਬਦ ਰਤੇ ਹਰ ਪਾਹਾ,
ਜਿਹੜੇ ਗੁਰਮੁਖ ਪਿਆਰੇ ਨੇ ਭਾਈ, ਉਹਨਾਂ ਨੂੰ ਗੁਰੂ ਦੇ ਉਪਦੇਸ਼ ਦੀ ਪਾਹ ਲੱਗੀ ਹੈ। ਪਾਹ ਜਦੋਂ ਆ ਕੱਪੜੇ ਨੂੰ ਆਪਾਂ ਗੁਰਮੁਖ ਪਿਆਰੇ ਧੋਂਦੇ ਨੇ ਨਾ, ਰੰਗ ਲਾਉਂਦੇ ਨੇ, ਤੇ ਜਿਹੜੀ ਪਹਿਲੀ ਮਾਂਡੀ ਹੈ ਨਾ, ਉਹਨੂੰ ਪਾਹ ਕਹਿੰਦੇ ਹਨ। ਸਾਡੀਆਂ ਬੀਬੀਆਂ ਭੈਣਾਂ ਨੂੰ ਪਤਾ ਵੀ ਆਪਾਂ ਕੱਪੜਾ ਲੈ ਕੇ ਰੰਗ ਲਾਉਣਾ ਹੋਵੇ ਤੇ ਕਹਿੰਦੀਆਂ ਪਹਿਲਾਂ ਇਹਨੂੰ ਇਹਦੀ ਮਾਂਡੀ ਲਾ ਦਿਓ। ਜਿਹੜੀ ਸਾਨੂੰ ਮਾਇਆ ਦੀ ਮਾਂਡੀ ਚੜੀ ਹੈ ਨਾ, ਇਹ ਲੈ ਕਰਕੇ ਗੁਰੂ ਦੇ ਉਪਦੇਸ਼ ਦੇ ਨਾਲ ਗੁਰੂ ਦੇ ਗਿਆਨ ਦੀ ਜਦੋਂ ਇਹ ਮਾਇਆ ਚੜ ਗਈ ਨਾ ਤੇ ਫਿਰ ਕਿਸੇ ਪ੍ਰਕਾਰ ਦਾ ਸਾਡੇ ਤੇ ਅਸਰ ਨਹੀਂ ਹੋਵੇਗਾ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਿਆ ਕਿਰਪਾ ਕਰਨ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ ਜੀ।
ਸਤਿਗੁਰ ਗਿਆਨ ਸਦਾ ਘਟ ਚਾਨਣ ਅਮਰ ਸਿਰ ਬਾਦਸ਼ਾਹ ਅਣ ਦਿਨ ਭਗਤ ਕਰਹੀ ਦਿਨ ਰਾਤੀ ਰਾਮ ਨਾਮ ਸਚ ਲਾਹਾ ਨਾਨਕ ਰਾਮ ਨਾਮ ਨਿਸਤਾਰਾ ਸਬਦ ਰਤੇ ਹਰ ਬਾਹਾ।
ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।